दंडौत बंधन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादस गुरिंद कहो मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नू एकाग्र करन दे लई रसना नू पवित्र करन लई एक वारी सारे ही रल के आखिए तन श्री सतगुरु जगजीत सिंह सच्चे पातशाह। प्रसंग इत्थे पहुंचा सी के सतगुरु सच्चे पातशाह जी नू बहादुर शाह ने हिंदू मत दे बारे कुछ सवाल कीते। सतगुरु गोविंद सिंह सच्चे पातशाह जी ने यथा योग उन्हां दा उत्तर दे के बादशाह नू शर्मिंदा कीता। इस तों बाद बंदे बहादुर दियां गल्लां चल पईयां ते सतगुरु गोविंद सिंह सच्चे पातशाह जी ने बचन कीता के बंदे दा हुण जिहड़ा तेज है ना ਉਹ ਦੂਰ ਹੋ ਜਾਏਗਾ ਕਿਉਂਕਿ ਉਸਨੇ ਸਾਡੇ ਬਚਨ ਨੂੰ ਨਹੀਂ ਮੰਨਿਆ ਵਿਆਹ ਕਰਵਾ ਲਏ। ਇੱਥੇ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਬਹੁਰ ਖਾਲਸਾ ਹੋਇ ਨਿਆਰਾ ਹੇਤ ਨਾਸ ਕੋ ਪਾਹੰਕਾਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਇੱਕ ਤੇ ਬੰਦੇ ਨੇ ਸਾਡੇ ਬਚਨਾਂ ਨੂੰ ਨਹੀਂ ਮੰਨਿਆ, ਦੂਸਰੇ ਪਾਸੇ ਹੁਣ ਜਿਹੜਾ ਖਾਲਸਾ ਹੈ ਉਹ ਵੀ ਉਸ ਤੋਂ ਵੱਖਰਾ ਹੋ ਗਿਆ ਹੈ ਕਿਉਂਕਿ ਨਾਸ਼ ਹੇਤ ਕੋ ਪਾ ਹੰਕਾਰਾ। ਬੰਦੇ ਦਾ ਇਸ ਕਰਕੇ ਨਾਸ ਹੋਣਾ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਹੰਕਾਰ ਆ ਗਏ।
ਪ੍ਰਾਪਤ ਪਲਟੇ ਸਕਲ ਹਮਾਰੇ ਗਿਰ ਪਤ ਦੁਸ਼ਟ ਅਨਿਸ਼ਟ ਪ੍ਰਹਾਰੇ।
ਸਤਿਗੁਰੂ ਜੀ ਨੇ ਆਖਿਆ ਕਿ ਜਿਹੜੇ ਬਦਲੇ ਉਸਨੇ ਲੈਣੇ ਸਨ ਸਾਡੇ ਵੱਲੋਂ ਉਹ ਸਾਰੇ ਲੈ ਲਏ ਨੇ ਤੇ ਦੂਸਰੇ ਪਾਸੇ ਜਿਹੜੇ ਪਹਾੜੀ ਦੁਸ਼ੀ ਸਨ ਉਪਦਰਵ ਕਰਨ ਵਾਲੇ ਸਨ ਉਹਨਾਂ ਦਾ ਵੀ ਨਾਸ਼ ਕਰ ਦਿੱਤਾ।
ਪੁਰ ਸਿਰੰਦ ਕੋ ਮਾਰਿਓ ਜਾਰਾ ਅਬ ਨਿਕਸੇ ਕਰ ਜੰਗ ਅਖਾਰਾ।
ਗੁਰੂ ਜੀ ਕਹਿੰਦੇ ਨੇ ਸਰੰਦ ਨਗਰੀ ਨੂੰ ਵੀ ਉਸਨੇ ਮਾਰ ਕੇ ਉਜਾੜ ਦਿੱਤਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੁਣ ਮਾਨੋ ਕਿ ਉਹ ਅਖਾੜਾ ਕਰਕੇ ਜੰਗ ਕਰਕੇ ਇਥੋਂ ਨਿਕਲ ਜਾਏਗਾ।
ਲਸ਼ਕਰ ਤੇ ਸੋ ਗਯੋ ਪਲਾਈ ਦੁਰਗ ਵਿਖੇ ਘੇਰੋ ਪਰ ਜਾਈ।
ਪੈਰੀਆਂ ਤੋਂ ਡਰ ਕੇ ਦੌੜ ਕੇ ਉਹ ਜਿਹੜਾ ਬੰਦਾ ਬਹਾਦਰ ਹੈ ਉਹ ਪਹਾੜਾਂ ਦੇ ਵਿਚ ਰਹਿ ਜਾਵੇਗਾ। ਗੁਰੂ ਜੀ ਕਹਿੰਦੇ ਨੇ ਉੱਥੇ ਕਿਲੇ ਦੇ ਵਿੱਚ ਜਾ ਕੇ ਇਹ ਘੇਰਿਆ ਜਾਵੇਗਾ।
ਤੋਹੇ ਬੈਸ ਲਗ ਸਲਤਨਤ ਸਾਰੀ ਬਾਣੀ ਰਹਿ ਹਮ ਜਥਾ ਉਚਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਤੂੰ ਬੰਦੇ ਦੀ ਚਿੰਤਾ ਕਿਉਂ ਕਰਦਾ ਹੈ? ਮੈਨੂੰ ਪਤਾ ਹੈ ਉਹਦੇ ਨਾਲ ਕੀ ਹੋਣ ਵਾਲਾ ਹੈ, ਉਹ ਘੇਰਿਆ ਜਾਣਾ ਹੈ ਫਿਰ ਮਾਰਿਆ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਚਿੰਤਾ ਨਾ ਕਰ, ਜਿੰਨਾ ਚਿਰ ਤੱਕ ਤੇਰੀ ਉਮਰ ਸਲਾਮਤ ਹੈ ਓਨਾ ਚਿਰ ਤੱਕ ਤੇਰੀ ਬਾਦਸ਼ਾਹੀ ਵੀ ਸਲਾਮਤ ਰਹੇ।
ਪਾਛੇ ਕਾਨੇ ਉਠੈ ਉਤ ਪਾਤਾ ਉਜਰੈ ਦੇਸ਼ ਹੋਏ ਨਰ ਕਾਤਾ।
ਗੁਰੂ ਜੀ ਕਹਿੰਦੇ ਨੇ ਬਾਅਦ ਦੇ ਵਿਚ ਬੜੇ ਵੱਡੇ ਵੱਡੇ ਜਿਹੜੇ ਉਪਦਰਵ ਨੇ ਉਹ ਪੈਦਾ ਹੋਣੇ ਨੇ, ਸਾਰੇ ਦਾ ਸਾਰਾ ਜਿਹੜਾ ਦੇਸ਼ ਹੈ ਉਹ ਉਜੜ ਜਾਣਾ, ਬਹੁਤ ਸਾਰੇ ਮਨੁੱਖਾਂ ਦੀ ਮੌਤ ਹੋਣੀ ਹੈ, ਪਰ ਤੇਰੇ ਹੁੰਦੇ ਐਸਾ ਕੁਝ ਨਹੀਂ ਹੋਣਾ। ਜਿਨ ਕੋ ਕੋਈ ਨਾ ਸਕੇ ਮਿਟਾਈ, ਐਸੇ ਪਰੇ ਰੌਲਾ ਸਮਦਾਈ। ਤੇਰੀ ਬਾਦਸ਼ਾਹੀ ਤੋਂ ਬਾਅਦ ਗੁਰੂ ਜੀ ਕਹਿੰਦੇ ਨੇ ਐਸੇ ਰੌਲੇ ਪੈਣੇ ਨੇ ਜਿਨ੍ਹਾਂ ਰੌਲਿਆਂ ਨੂੰ ਕੋਈ ਕਿਸੇ ਵੀ ਤਰੀਕੇ ਦੇ ਨਾਲ ਰੋਕ ਨਹੀਂ ਸਕਦਾ, ਟਾਲ ਨਹੀਂ ਸਕਦਾ। ਤੋਹੇ ਬਾਪ ਕੀ ਇਹ ਪਾਪ ਕਲਾਪੇ, ਤਿਸ ਕਰ ਕੁਲ ਤੇ ਸਲਤ ਨਤ ਖਾਪੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਤੇਰੇ ਪਿਤਾ ਔਰੰਗਜ਼ੇਬ ਨੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ, ਉਸ ਪਾਪ ਦੀ ਕਰਨੀ ਦਾ ਇਹ ਫਲ ਹੋਇਆ ਕਿ ਤੁਹਾਡੀ ਕੁਲ ਦੇ ਵਿੱਚ ਹੁਣ ਰਾਜ ਨਹੀਂ ਹੋਵੇਗਾ, ਸਾਰਾ ਕੁਝ ਖਤਮ ਹੋ ਜਾਏਗਾ। ਸੁਣ ਕਰ ਸ਼ਾਹ ਬਹਾਦਰ ਹਰਖਿਓ, ਮੋਹੇ ਰਾਜ ਥਿਰ ਹੋਏ ਔਰ ਪਰਖਿਓ। ਸਤਿਗੁਰੂ ਜੀ ਦੇ ਭਵਿੱਖਤ ਬਚਨਾਂ ਨੂੰ ਸੁਣ ਕੇ ਬਹਾਦਰ ਸ਼ਾਹ ਬਹੁਤ ਜ਼ਿਆਦਾ ਖੁਸ਼ ਹੋਇਆ, ਕਿਉਂਕਿ ਸਤਿਗੁਰਾਂ ਨੇ ਆਖਿਆ ਜਿੰਨਾ ਚਿਰ ਤੂੰ ਜਿਉਣਾ ਹੈ ਓਨਾ ਚਿਰ ਤੇਰੀ ਬਾਦਸ਼ਾਹੀ ਸਲਾਮਤ ਰਹੇਗੀ। ਮਨ ਦੇ ਵਿੱਚ ਯਕੀਨ ਆਇਆ ਕਿ ਚਲੋ ਮੇਰੇ ਤੋਂ ਬਾਅਦ ਜੋ ਹੋਏਗਾ ਸੋ ਵੇਖਿਆ ਜਾਵੇਗਾ, ਮੇਰੇ ਵਾਸਤੇ ਤੇ ਸਤਿਗੁਰਾਂ ਨੇ ਚੰਗਾ ਵਚਨ ਕੀਤਾ। ਪਾਛੇ ਕੀ ਪਾਛੇ ਹੋਏ ਜੈਸੇ, ਕਰੇ ਖੁਦਾਏ ਲਖੇ ਕੋ ਕੈਸੇ। ਸੋਚਣ ਲੱਗਾ ਬਹਾਦਰ ਸ਼ਾਹ ਕਿ ਮਰਨ ਤੋਂ ਬਾਅਦ ਕਿੰਨੇ ਵੇਖਿਆ ਕਿ ਕੀ ਹੋਣਾ, ਖੁਦਾ ਦੀ ਜਿਸ ਤਰ੍ਹਾਂ ਦੀ ਮਰਜ਼ੀ ਹੋਵੇਗੀ ਉਸੇ ਤਰ੍ਹਾਂ ਹੋਈ ਜਾਵੇਗਾ, ਮੈਨੂੰ ਕੀ ਕਿ ਮੇਰੇ ਪਿੱਛੋਂ ਕੀ ਹੋਣਾ, ਕਮ ਸੇ ਕਮ ਮੇਰੇ ਵਾਸਤੇ ਤੇ ਸਤਿਗੁਰਾਂ ਦੇ ਮੁਖਾਰਬਿਨ ਤੋਂ ਚੰਗਾ ਵਚਨ ਹੋਇਆ, ਤੇਰੀ ਜਿੰਨਾ ਚਿਰ ਜੀਵਨ ਹੈ ਓਨਾ ਚਿਰ ਤੇਰਾ ਰਾਜ ਬਰਕਰਾਰ। ਸ੍ਰੀ ਸਤ ਗੁਰ ਤੁਮ ਮੋਹੇ ਸਾਇਕ, ਪੂਤ ਭਵਿਖ ਵਿਗਣ ਕੇ ਕਾਇਕ। ਬਹਾਦਰ ਸ਼ਾਹ ਨੇ ਆਖਿਆ ਹੇ ਗਰੀਬਨਵਾਜ, ਤੁਸੀਂ ਮੇਰੇ ਸਹਾਇਕ ਹੋ, ਮੇਰੀ ਸਹਾਇਤਾ ਕਰਨ ਵਾਲੇ ਹੋ, ਜੋ ਬੀਤ ਚੁੱਕਾ ਸਮਾਂ ਉਹਦੇ ਵਿੱਚ ਵੀ ਤੁਸੀਂ ਮੇਰੀ ਸਹਾਇਤਾ ਕੀਤੀ ਹੈ, ਜੋ ਅੱਗੇ ਸਮਾਂ ਆਉਣ ਵਾਲਾ ਹੈ, ਸੱਚੇ ਪਾਤਸ਼ਾਹ ਤੁਸੀਂ ਆਉਣ ਵਾਲੇ ਸਮੇਂ ਦੇ ਮੇਰੇ ਜਿਹੜੇ ਵਿਘਨ ਨੇ ਉਹਨਾਂ ਨੂੰ ਵੀ ਜ਼ਰੂਰ ਨਾਸ ਕਰੋਗੇ।
ਸ਼ਰਨ ਪਰੇ ਕੀ ਪਤ ਮਮ ਰਾਖੀ, ਪਈ ਸਾਚ ਜਿਮ ਰਾਵਰ ਪਾਖੀ।
ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਫੜੀ ਸੀ, ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਮੇਰੀ ਇੱਜ਼ਤ ਨੂੰ ਬਰਕਰਾਰ ਰੱਖਿਆ, ਮੇਰੀ ਪਤ ਰੱਖੀ ਹੈ। ਸੱਚੇ ਪਾਤਸ਼ਾਹ ਜੋ ਕੁਝ ਤੁਸੀਂ ਆਖਿਆ ਸੀ ਉਹ ਸਾਰਾ ਕੁਝ ਸੱਚ ਹੋਇਆ।
ਦੇਹੋ ਆਇਸ ਅਬ ਕਰੋ ਚੜਾਈ, ਦਰਸ਼ਨ ਕਰੋ ਬਹੁਰ ਮੈਂ ਆਈ।
ਬਹਾਦਰ ਸ਼ਾਹ ਨੇ ਆਖਿਆ ਗਰੀਬ ਨਵਾਜ, ਹੁਣ ਮੈਨੂੰ ਆਗਿਆ ਦਿਓ ਕਿ ਮੈਂ ਇੱਥੋਂ ਜਾਵਾਂ, ਸੱਚੇ ਪਾਤਸ਼ਾਹ ਫੇਰ ਕਦੇ ਸਮਾਂ ਮਿਲਿਆ ਤੇ ਮੈਂ ਤੁਹਾਡਾ ਆਣ ਕੇ ਦਰਸ਼ਨ ਕਰਾਂਗਾ।
ਸ੍ਰੀ ਮੁਖ ਤੇ ਮੁਸਕਾਵਤ ਫੁਰਮਾਇਓ, ਦਰਸ਼ਨ ਹੋਏ ਰਹੇ ਜਿਮ ਪਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਖਾਰਬਿਨ ਤੋਂ ਮੁਸਕਰਾ ਕੇ ਇਸ ਤਰ੍ਹਾਂ ਵਚਨ ਕੀਤਾ, ਕਹਿੰਦੇ ਨੇ ਦਰਸ਼ਨ ਹੋਏ ਰਹੇ ਜਿਸ ਪਾਇਓ, ਦਰਸ਼ਨ ਹੋ ਹੀ ਰਹੇ ਨੇ, ਅੱਗੋਂ ਜਿਵੇਂ ਸਾਈ ਨੂੰ ਪਾਵੇਗਾ ਉਵੇਂ ਹੀ ਹੋਵੇਗਾ।
ਗਮਨੋ ਵਿਚਰੋ ਦੱਖਣ ਦੇਸ, ਕਰ ਲੀ ਜੈ ਅਨੁਸਾਰ ਆਸ਼ੇਸ਼।
ਗੁਰੂ ਜੀ ਕਹਿੰਦੇ ਨੇ ਬਹਾਦਰ ਸ਼ਾਹ ਮੇਰੇ ਵੱਲੋਂ ਤੈਨੂੰ ਆਗਿਆ ਹੈ, ਤੂੰ ਇਸ ਦੱਖਣ ਦੇ ਇਲਾਕੇ ਦੇ ਵਿੱਚ ਵਿਚਰ ਤੇ ਜਿੰਨੇ ਵੀ ਤੇਰੇ ਅਨੁਸਾਰ ਹੁੰਦੇ ਨੇ ਉਹਨਾਂ ਨੂੰ ਆਪਣੇ ਅਨੁਸਾਰ ਕਰ ਲੈ।
ਪੁਣ ਦਿੱਲੀ ਕੇ ਤਖ਼ਤ ਸੁਹਾਵੋ, ਆਰ ਬਲਾ ਲਗ ਰਾਜ ਕਮਾਵੋ।
ਗੁਰੂ ਜੀ ਕਹਿੰਦੇ ਨੇ ਇਸ ਤੋਂ ਬਾਅਦ ਤੂੰ ਦਿੱਲੀ ਦੇ ਰਾਜ ਤਖ਼ਤ ਦੇ ਉੱਤੇ ਜਾ ਕੇ ਬੈਠ ਜਾਵੀਂ। ਗੁਰੂ ਜੀ ਕਹਿੰਦੇ ਨੇ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਜਿੰਨਾ ਚਿਰ ਤੱਕ ਤੇਰੀ ਜ਼ਿੰਦਗੀ ਬਰਕਰਾਰ ਹੈ ਤੇਰਾ ਰਾਜ ਵੀ ਉਸੇ ਤਰ੍ਹਾਂ ਬਰਕਰਾਰ ਰਹੇਗਾ।
ਉਠਿਓ ਬੰਦਨਾ ਕਰ ਤਬ ਸ਼ਾਹੂ, ਸਿਰੇ ਪਾਓ ਦੀਨਾ ਗੁਰ ਤਾਹੂ।
ਇਸ ਤੋਂ ਬਾਅਦ ਬਹਾਦਰ ਸ਼ਾਹ ਸਤਿਗੁਰੂ ਜੀ ਨੂੰ ਵੰਦਨਾ ਕਰਕੇ ਉਥੋਂ ਜਾਣ ਦੇ ਵਾਸਤੇ ਉੱਠ ਪਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਬਹਾਦਰ ਸ਼ਾਹ ਨੂੰ ਸਿਰੋਪਾ ਬਖਸ਼ਿਸ਼ ਕੀਤਾ।
ਅਪਰ ਨਮੋ ਕਰ ਸੰਗ ਸਿਰਾਰੇ, सेफत यो चारत सेवर पधारे।
इस तों बाद बादशाह दे जिहड़े निजी सेवक सन ओ भी उसे तरह बंदना करके सतगुरु सच्चे पातशाह जी नूं बहादुर शाह दे नाल चल पए ने। सिफतां नूं करदे करदे अपने डेरे ते पहुंच गए।
निसबिताए प्राती चढ़ गयो दखण देश बिचरत पायो।
ग्रंथाकार भाई संतोख सिंह जी लिखदे ने के बहादुर शाह ने ओ जिहड़ी रात सी उथे बतीत कीती, सवेर हुंदे दे नाल उथों चल पिया। इसे तरह दखण दा जिहड़ा देश है, जिहड़ा इलाका है, उस दे विच बहादुर शाह विचर रिहा।
इस प्रकार श्री सतगुरु केतक दिवस बिताए, दोए समय मैं खालसा आवे दर्शन पाए।
इस तरीके दे नाल सतगुरु सच्चे पातशाह जी ने किन्ने ही दिन बतीत कर दिते ने। दोवे ही वेले, अमृत वेले ते शामा दे वेले खालसा सतगुरु सच्चे पातशाह जी दे हजूर पहुंचदा है ते सतगुरां दे पवित्र दर्शन करदा है।
चौं दिश लगे दीवान बेसाला, गुरबाणी तुन सुनत रसाला।
सतगुरु सच्चे पातशाह जी दे चार शफेरे मानो के वड्डा दीवान साजदा है, जिदे विच गुरबाणी दियां जिहड़ियां रसीलियां तुना ने ओ सुनाई देंदियां।
वस्त्र शस्त्र को अंग सजावै, श्री गोबिंद सिंह बीच सुहावै।
शस्त्रां ते वस्त्रां नूं सजा के अपने शरीर दे उत्ते सतगुरु गोबिंद सिंह सच्चे पातशाह जी सारयां दे विच बैठ जांदे ने ते उहनां दा जिहड़ा दर्शन है ओ बड़ा सुहावना लगदा है।
जिम जचण मैं थेरे कुबेर, देत कामना सबन बडेर।
हुण कवि जी उपमा देंदे ने के किस तरह दे सुहावने लगदे ने बैठे हुए संगत दे विच। कहिंदे ने जिस तरह के धन दा देवता कुबेर अपने जच्छां दे विच बैठा होवे ते सारयां दीयां कामनावां नूं पूर्ण करदा होवे, इस तरह सतगुरु सच्चे पातशाह जी संगत दे विच शोभा देंदे ने।
मोनन सभा में कै रग बीरा, तार कट खड़ग हाथ तन तीरा।
कवि जी लिखदे ने या फिर जिस तरह भगवान रामचंद्र जी मुनिया दी सभा दे विच बैठे होण, इस तरह सतगुरु सच्चे पातशाह जी शस्त्रां नूं तारण करके बैठे शोभनीक ने।
कह जादव पुंजन के सहत, थेरे श्याम कान सुंदर महत।
कवि जी कहिंदे ने या फिर इस तरह लगदा है कि जिस तरह बहुत सारे यादवां दी सभा लगी होवे ते उन्हां यादवां दी सभा दे विच भगवान कृष्ण जी सुंदर बैठे होण, इस तरह प्रतीत हुंदा है। बार बार हर एक दे नाल तुलना करके कवि जी सतगुरु गोविंद सिंह जी दी प्रशंसा कर रहे हैं।
कृपा कटाश ते सबन अवलोक, करत छिनक में दास अशोक।
कृपा दी दृष्टि दे नाल सारयां नूं सतगुरु सच्चे पातशाह जी देख रहे ने ते देखण मात्र ही सतगुरु सच्चे पातशाह जी अपने दासां नूं अशोक कर देंदे ने, भाव सोग तों रहत कर देंदे ने। जिस तरह के गुरबाणी दे विच वाक आउंदा है, कृपा दृष्ट अविलोकन करियो दास का दुख विदारियो। जिदे ते भी सतगुरु जी कृपा दी दृष्टि पा देंदा है, उस अपने दास दे जिहड़े सारे दुख ने ओ दूर हो जांदे।
शोभे उपदेश देत सब काहू, जथा कपल मुन निज सिख माहू।
कवि जी लिखदे ने कि अपनी संगत नूं बड़ा चंगा शुभ उपदेश सतगुरु सच्चे पातशाह जी प्रदान करदे ने। जथा कपल मुनि निज सिख माहू, इस तरह लगदा है कि जिवें कपल मुनि जी अपने शिष्यां नूं उपदेश कर रहे होण। कपल मुनि जी इक बहुत वड्डे ऋषि होए ने।
ब्रह्म ज्ञान करत उचारण, जिम चतुरानन केवल कारण। या फिर इस तरह लगता है कि जिवें ब्रह्म ज्ञान उचारण कर रहे हुण चतुरानन जिदे चार मुख ने, ब्रह्मा जी दे चार मुंह ने, इस तरह लगता है कि जिवें ब्रह्मा जी मुक्ति दे वास्ते किसे नूं ब्रह्म ज्ञान दा उपदेश कर रहे हुण, इस तरह सतगुरु सच्चे पातशाह जी अपना सिखां नूं उपदेश करदे। जह कह सेवक होत साई, जिम परमा पत तूरन ताई। जिथे किथे सेवक नूं सहायता दी लोड़ पैंदी है, सतगुरु सच्चे पातशाह जी उथे उहदी जा के सहायता करदे ने। जिम पदमा पति तूरन ताई, जिस तरह के पदमा दे पति विष्णु भगवान जी अपने सेवकां दी रक्षा दे वास्ते पहुंचदे ने, इसे तरह गुरु जी सेवकां दी रक्षा दे वास्ते छेती पहुंच जांदे ने। आनंद आत्मा मैं निश्चा निस दिन, जथा अडोल शंभू को दिड़ मन। कवि संतोख सिंह जी हर एक वड्डे मुनि दे नाल, देवते दे नाल सतगुरु सच्चे पातशाह जी तुलना करके सतगुरां दी उपमा दा गान कर रहे ने। कवि जी लिखदे ने कि सतगुरु गोविंद सिंह सच्चे पातशाह जी अपनी निज आत्मा दे आनंद दे विच रात दिन इस तरह अडोल रहिंदे ने जिस तरह शंभू दा अडोल मन रहिंदा है, जिस तरह के शिवजी भगवान दा मन अडोल रहिंदा है, इसे तरह सतगुरु जी दा रात दिन मन ब्रह्म आनंद दे विच जुड़िया रहिंदा है। कविता करन चहत सम व्यासा, रचे ग्रंथ बरने ते हासा। सतगुरु गोविंद सिंह सच्चे पातशाह जी कविता करन दी, कविता लिखन दी विद्या दे विच इस तरह दे विशाल ने जिस तरह के वेद व्यास जी ने। वेद व्यास वर्गे सतगुरु सच्चे पातशाह जी कवि ने जिन्हां ने बहुत सारे ग्रंथ लिखे ते इतिहासां पुराणियां दा वर्णन कीता। तन विद्या में प्रीत निवाही, जिम अर्जन सगरी बैमाही। ग्रंथाकार भाई संतोख सिंह जी लिखदे ने कि तनश चलाउण दी विद्या दे विच सतगुरु गोविंद सिंह सच्चे पातशाह जी इन्ने प्रवीण ने, जिस तरह के दुनिया दे उत्ते अर्जन दे तीरां दा नां लिया जांदा है कि अर्जन बहुत वड्डा तीर अंदाज सी, इसे तरह सतगुरु गोविंद सिंह सच्चे पातशाह जी दी तीर विद्या। दए कवन को दान कनेरे, मुक्ता हीरे चीर अछेरे। सतगुरु गोविंद सिंह सच्चे पातशाह जी कविया दा बहुत ज्यादा सन्मान करदे हन, उन्हना नू बहुत सारा तन देंदे हन, जिस तन दे विच हीरे मोती ते चंगे कपड़े भी शामिल हुंदे हन। बावन कव समीप ही रह, पायो दरब जतक चित चह। भाई संतोख सिंह जी लिखते ने कि 52 कवि सतगुरु सच्चे पातशाह जी दे हजूर हमेशा ही रहिंदे सन। उन्हां 52 कवियां ने सतगुरु सच्चे पातशाह जी दी उस्तत दे विच बहुत सारियां कविता रचियां ते सतगुरु सच्चे पातशाह जी तों मन पौंदे इनाम समय समय ते बहुते लै। जथा विक्रमा जीत उदारा, दियो दान तिम जस बिस तारा। कवि जी लिखदे ने कि जिस तरह विक्रमाजीत राजा बहुत उदार सी, बड़ा दयालु सी, बड़ा दानी सी, उसने लोकां नूं बहुत सारा दान दिता, इसे तरह सतगुरु गोविंद सिंह सच्चे पातशाह जी ने बहुत सारा लोकां नूं दान दिता ते उहदे वांग ही सतगुरु सच्चे पातशाह जी दा जिहड़ा जस सी उह भी बहुत ज्यादा फैलिया। सत गुर के गुण कवन बखाने, शेष शारदा लख सुख चाने। कवि संतोख सिंह जी लिखदे ने कि सतगुरां दे हजूरी कवियां ने सतगुरु सच्चे पातशाह जी दे इस तरह दे कविता दे विच गुण गान कीते, मानो के शेष नाग ते शारदा देवी भी इन्हां कवियां दी उच्ची कविता नूं देख के सुंगण जांदे। लीला करी मानवी जैसे, कछक करी वर्णन मैं तैसे। भाई संतोख सिंह जी लिखते ने कि जिस तरह सतगुरु गोविंद सिंह सच्चे पातशाह जी ने मनुखी लीला कीती है, मैं उस थोड़ी जी लीला दा अपनी कविता दे विच तुहाडे सामने खुलासा कीता है, वर्णन कीता है। मिसरी गिर पपील का पावे जित कशकत सो बदन उठावे। कवि संतोख सिंह जी लिखदे ने कि जिस तरह कोई मिश्री दा वड्डा पहाड़ होवे ते कीड़ी नू मिश्री दा पहाड़ लब जावे ते कहंदे ने जित कशकत सो बदन उठावे। कीड़ी दे सामने मिश्री दा पहाड़ आ जावे ते कीड़ी ओदे चो किन्ना कु चुक सकदी है, अपनी शक्ति दे मुताबक ही कीड़ी उस मिश्री दे पहाड़ तो कुछ खा सकती है, ज्यादा नहीं खा सकती। इसे तरह मैं सतगुरु जी दी थोड़ी जी उस्तत कीती है। सतगुरु प्रताप सिंह सच्चे पातशाह जी दे उपदेश दे विच भी एक कथन आउंदा है कि जिन्ना ने सतगुरु बिलास लिखिया है कवि जी ने, उन्हना ने भी अपनी कविता दे विच यही गल आखी है कि सतगुर का जस है सैल निभाते, मैं चींटी क्या चुक हो ताते। सतगुरु राम सिंह जी दा इतिहास लिखण वाले सतगुरु बिलास दे करता लिखदे ने कि सतगुरु दा जिहड़ा जस है ओह ते इक मन नूं मिश्री दा पहाड़ है ते कहिंदे ने मैं चींटी मैं इक कीड़ी क्या चुक हो ताते, किन्ना को उस तों चुक के तुहाडे सामने वर्णन करांगी। सो मेरा सिर्फ कहण तो पावे है कि इत्थे भाई संतोख सिंह जी भी यही गल कहंदे ने कि मिश्री दा पहाड़ वर्गा जिहड़ा जस है ओह सतगुरु गोविंद सिंह जी दा है, मैनू कीड़ी नू मानो लब गया ते जिन्ना क मेरे तो उचारण कीता जा सकया है खादा जा सकया है उस दे मुताबक मैं तुहाडे सामने सतगुरां दे जीवन दे कुछ पक्खां नू रखिया। एक दिन बैठे सहज सुभाए चौं दिश देखे सिंह समुदाए। एक दिन सतगुरु गोविंद सिंह सच्चे पातशाह जी सहज सुभाए बैठे हुए सन ते सारे आले दुआले सिंघां दी सभा जुड़ी हुई सी। पुत्र पठान तवे चले आयो कर सलाम को शीश निवायो। भाई संतोख सिंह जी लिखदे ने सतगुरु जी बैठे सन सभा सजी हुई सी, इन्ने चिर नू कोई पठान दा पुत्र उत्थे चल के आ गया ते सतगुरु सच्चे पातशाह जी नू उसने आण के सिर नवा के सलाम कीती। शमस नहीं जिस मुख पारे आई पारी नहीं बहुतन तरुनाई। कवि जी लिखदे ने ओ जो पठान दा पुत्र आया है ओदी छोटी उम्र है, अजे दाढ़ी ओदे मुंह ते नहीं आई ते जेड़ी जवानी है ओ भी शरीर दे विच अजे बहुती नहीं परी। अदब साथ आगे कर रहे हो सिरी मुख ते कह बूजन करियो। ओ जो पठान दा पुत्र आया है ओदी छोटी उम्र है, दाढ़ी अजे मुंह ते नहीं आई, बहुता जवान भी नहीं है, अदब दे नाल सलाम करके सतगुरां दे अगे ओ खलोता रहा ते सतगुरु सच्चे पातशाह जी ने फिर उसनू इस तरह सवाल कीता। गुरु जी कहंदे ने कौन मर्द कीनो किम आवन। सतगुरु सच्चे पातशाह जी कहंदे ने तू कौन पुरश है ते क्यों आया है। कौन नाम है करो बतावन। दूसरा सतगुरां दा सवाल सी के तेरा की नाम है अपना नाम ही दस। कौन देश किस पुर कर तेरो। सतगुरां ने तीसरा सवाल कीता कौन देश है केड़े देश दा वासी है केड़े पिंड दे विच तेरा घर है। कौन मनोरथ है और लोरो तेरे मन दे विच की मनोरथ है केड़े मनोरथ नूं नाल लैके पहुंचया है। कौन नाम है पिता पितामा तेरे पिता दा की नाम है तेरे दादे दा की नाम है। कहो प्रसंग कैसे तज तामा अपना सारा प्रसंग खोल के सुना के क्यों तू अपने घर नू छड़ के इत्थे पहुंचे। मानो के सतगुरु गोविंद सिंह सच्चे पातशाह जी ने सवालां दी वर्खा कर दिती, एक भी सवाल जदों कीता सतगुरु सच्चे पातशाह जी ने जवाब दी उड़ीक नहीं कीती, नाल दी नाल पांच छे सवाल कर दिते। पहला सवाल कीता कौन मर्द तू केड़ा पुरश है, दूसरा सवाल कीता की ना है, तीसरा सवाल कीता है केड़े पिंड दा रहण वाला है, चौथा सवाल कीता है ਕਿ ਤੇਰੇ ਮਨ ਦੇ ਵਿੱਚ ਇੱਛਾ ਕੀ ਹੈ। ਪੰਜਵਾਂ ਸਵਾਲ ਕੀਤਾ ਹੈ ਤੇਰੇ ਪਿਓ ਦਾ ਕੀ ਨਾਂ ਹੈ, ਛੇਵਾਂ ਸਵਾਲ ਕੀਤਾ ਹੈ ਦਾਦੇ ਦਾ ਕੀ ਨਾਂ ਹੈ, ਸਾਰਾ ਪ੍ਰਸੰਗ ਖੋਲ ਕੇ ਸੁਣਾ। ਇਸ ਤਰ੍ਹਾਂ 5-6 ਸਵਾਲ ਸਤਿਗੁਰਾਂ ਨੇ ਇੱਕੋ ਵਾਰੀ ਕਹਿ ਦਿੱਤੇ। ਸੁਣ ਪਠਾਨ ਕੇ ਪੂਤ ਉਚਾਰਾ, ਹੋ ਤੋ ਪੈਦ ਖਾਂ ਦਾਦ ਹਮਾਰਾ। ਹੁਣ ਉਹ ਜੋ ਪਠਾਨ ਦਾ ਪੁੱਤਰ ਹੈ, ਉਹ ਸਤਿਗੁਰਾਂ ਦੇ ਸਵਾਲਾਂ ਦਾ ਵਾਰੀ ਵਾਰੀ ਜਵਾਬ ਦੇਣ ਲੱਗਾ। ਕਹਿਣ ਲੱਗਾ, ਹੇ ਗਰੀਬਨਵਾਜ, ਜਿਹੜਾ ਮੇਰਾ ਦਾਦਾ ਹੈ ਉਸਦਾ ਨਾਂ ਸੀ ਪੈਂਦੇ ਖਾਂ, ਜਿਹੜਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹਜੂਰ ਰਿਹਾ, ਇਹ ਉਸੇ ਹੀ ਪੈਂਦੇ ਖਾਂ ਦਾ ਪੋਤਰਾ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੇ ਦਾਦੇ ਦਾ ਨਾਂ ਸੀ ਪੈਂਦੇ ਖਾਂ। ਨਾਮ ਪਦਰ ਕੋ ਸੰਦੇ ਖਾਨਾ, ਗੁਲ ਖਾਂ ਮੇਰੋ ਨਾਮ ਬਖਾਨਾ। ਕਹਿੰਦਾ, ਸੱਚੇ ਪਾਤਸ਼ਾਹ, ਮੇਰੇ ਪਿਓ ਦਾ ਨਾਂ ਹੈ ਸੰਦੇ ਖਾਨ, ਤੇ ਸੱਚੇ ਪਾਤਸ਼ਾਹ ਮੇਰਾ ਨਾਂ ਹੈ ਗੁਲ ਖਾਂ। ਮਰਦ ਪਠਾਨ ਆਪ ਪਹਿਚਾਨੋ, ਦੇਸ਼ ਨਗਰ ਕਰ ਦੂਰ ਮਹਾਨੋ। ਤੇ ਸੱਚੇ ਪਾਤਸ਼ਾਹ, ਮੈਂ ਮਰਦ ਹਾਂ, ਭਾਵ ਪਠਾਨ ਦਾ ਬੱਚਾ ਹਾਂ। ਸੱਚੇ ਪਾਤਸ਼ਾਹ, ਤੁਸੀਂ ਨਗਰ ਦੇ ਬਾਰੇ, ਘਰ ਦੇ ਬਾਰੇ ਪੁੱਛਿਆ, ਤੇ ਸੱਚੇ ਪਾਤਸ਼ਾਹ, ਮੇਰਾ ਨਗਰ ਤੇ ਘਰ ਇਥੋਂ ਬਹੁਤ ਜ਼ਿਆਦਾ ਦੂਰ ਨੇ। ਦੁਆਬੇ ਵਿੱਚ ਜਲੰਧਰ ਜ਼ਾਹਿਰ, ਛੋਟਾ ਮੀਰ ਗ੍ਰਾਮ ਤਿਸ ਠਾਹਰ। ਕਹਿਣ ਲੱਗਾ, ਸੱਚੇ ਪਾਤਸ਼ਾਹ, ਦੁਆਬੇ ਦੇ ਇਲਾਕੇ ਦੇ ਵਿੱਚ ਜਲੰਧਰ ਸ਼ਹਿਰ ਬਹੁਤ ਜ਼ਿਆਦਾ ਮਸ਼ਹੂਰ ਹੈ। ਉਸੇ ਹੀ ਸ਼ਹਿਰ ਦੇ ਲਾਗੇ ਛੋਟਾ ਮੀਰ ਨਾਂ ਦਾ ਪਿੰਡ ਹੈ, ਜਿੱਥੇ ਕਿ ਮੈਂ ਪਹਿਲਾਂ ਰਹਿੰਦਾ ਸੀ। ਚਿਰੰ ਕਾਲ ਚਾਕਰ ਪਾਤਸ਼ਾਹੀ, ਲੇ ਕਰ ਦਰਬ ਗੁਜ਼ਾਰ ਨਿਰਵਾਹੀ। ਉਸ ਪਠਾਨ ਨੇ ਆਖਿਆ ਕਿ ਸੱਚੇ ਪਾਤਸ਼ਾਹ, ਛੋਟੇ ਮੀਰ ਨਾਂ ਦੇ ਪਿੰਡ ਦੇ ਵਿੱਚ ਬਹੁਤ ਚਿਰ ਤੋਂ ਅਸੀਂ ਪਹਿਲਾਂ ਰਹਿੰਦੇ ਸਾਂ, ਤੇ ਚਿਰਾਂ ਤੋਂ ਹੀ ਬਾਦਸ਼ਾਹਾਂ ਦੇ ਅਸੀਂ ਨੌਕਰ ਹਾਂ, ਤੇ ਉਹਨਾਂ ਤੋਂ ਪੈਸੇ ਲੈ ਕੇ ਹੀ ਆਪਣੇ ਜੀਵਨ ਦਾ ਨਿਰਵਾਹ ਕਰਦੇ ਹਾਂ। ਜਾਨਨੀ ਕਹਿ ਕਰ ਮੋਹ ਸਿਖਾਇਓ, ਸਭ ਰਾਵਰ ਕੋ ਭੇਦ ਬਤਾਇਓ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੀ ਮਾਤਾ ਨੇ ਤੁਹਾਡੇ ਬਾਬਤ ਮੈਨੂੰ ਸਿੱਖਿਆ ਦਿੱਤੀ, ਤੇ ਸੱਚੇ ਪਾਤਸ਼ਾਹ, ਤੁਹਾਡੇ ਉਦਾਰੂ ਤੇ ਦਿਆਲੂ ਹੋਣ ਦਾ ਸਾਰਾ ਜਿਹੜਾ ਭੇਦ ਹੈ ਉਹ ਮੇਰੀ ਮਾਂ ਨੇ ਮੈਨੂੰ ਦਿੱਤਾ। ਦਿਲ ਜਮਾਲ ਪਾ ਦਰਸ਼ਨ ਕਰ ਬੇ, ਸਰਬ ਗੁਨਾਹ ਸ਼ਿਗਰ ਪਰ ਹਰ ਬੇ। ਕਹਿੰਦਾ, ਸੱਚੇ ਪਾਤਸ਼ਾਹ, ਆਪ ਦੇ ਜਮਾਲ ਦੇ ਦਰਸ਼ਨ ਕਰਨ ਨੂੰ ਮੇਰਾ ਦਿਲ ਕੀਤਾ, ਕਿਉਂਕਿ ਸੱਚੇ ਪਾਤਸ਼ਾਹ, ਤੁਹਾਡਾ ਦਰਸ਼ਨ ਕਰਨ ਦੇ ਨਾਲ ਬੜੀ ਸ਼ੀਘਰਤਾ ਦੇ ਨਾਲ ਹੀ, ਬੜੀ ਛੇਤੀ ਦੇ ਨਾਲ ਹੀ ਵੱਡੇ ਤੋਂ ਵੱਡੇ ਜਿਹੜੇ ਗੁਨਾਹ ਨੇ ਉਹ ਦੂਰ ਹੋ ਜਾਂਦੇ। ਪਾਇਓ ਪਾਕ ਮੈਂ ਲਹਿਓ ਦੀਦਾਰਾ, ਤੁਮ ਪੀਰਨ ਕੇ ਪੀਰ ਉਦਾਰਾ। ਉਸ ਪਠਾਨ ਗੁਲਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ, ਹੇ ਸੱਚੇ ਪਾਤਸ਼ਾਹ, ਤੁਸੀਂ ਪਾਕ ਹੋ, ਪਵਿੱਤਰ ਹੋ, ਮੈਨੂੰ ਪਾਕ ਅੱਲਾ ਦਾ ਦੀਦਾਰਾ ਹੋਇਆ। ਸੱਚੇ ਪਾਤਸ਼ਾਹ, ਮੈਂ ਪਵਿੱਤਰ ਹੋ ਗਿਆ, ਕਿਉਂਕਿ ਤੁਸੀਂ ਪੀਰਾਂ ਦੇ ਪੀਰ ਹੋ। ਸੁਣ ਸਤਿਗੁਰੂ ਖਾਨ ਸਨਮਾਨਾ, ਕਹਿਓ ਸਮੀਪ ਬਿਠਾਵਣ ਠਾਨਾ। ਜਦੋਂ ਇਸ ਤਰ੍ਹਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਨੇ ਸਿਫਤ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੁਲਖਾਂ ਪਠਾਨ ਦਾ ਬੜਾ ਸਨਮਾਨ ਕੀਤਾ, ਤੇ ਸਤਿਗੁਰਾਂ ਨੇ ਆਪਣੇ ਕੋਲ ਸਤਿਕਾਰ ਦੇ ਨਾਲ ਬਿਠਾ ਲਿਆ।
ਆਵਣ ਕਰੋ ਹਮੇਸ਼ਾ ਥਾਈ, ਦਰਸ਼ੋ ਪਰਚੋ ਜਿਮ ਔਰ ਪਾਈ।
ਸਤਿਗੁਰੂ ਜੀ ਕਹਿੰਦੇ ਨੇ, ਤੂੰ ਹਮੇਸ਼ਾ ਹੀ ਰੋਜ਼ ਹੀ ਸਾਡੇ ਕੋਲ ਆ ਜਾ ਕਰ, ਜੇ ਸਾਡਾ ਦਰਸ਼ਨ ਕਰਕੇ ਤੈਨੂੰ ਇੰਨਾ ਆਨੰਦ ਆਉਂਦਾ, ਤੇ ਗੁਰੂ ਜੀ ਕਹਿੰਦੇ ਨੇ ਰੋਜ਼ ਹੀ ਆ ਜਾ ਕਰ, ਸਾਡੇ ਨਾਲ ਬਚਨ ਬਿਲਾਸ ਕਰਿਆ ਕਰ ਤੇ ਪਰਚਿਆ ਰਿਹਾ ਕਰ।
ਬੈਠਿਓ ਚਤਰ ਘਟੀ ਲਗ ਖਾਣ, ਬਾਹਰ ਉੱਠਿਓ ਤਰ ਮਸਤਕ ਪਾਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਰੀਬ 4 ਘੜੀਆਂ ਸਤਿਗੁਰਾਂ ਦੇ ਕੋਲ ਉਹ ਪਠਾਨ ਗੁਲਖਾਂ ਬੈਠਾ ਰਿਹਾ, 4 ਘੜੀਆਂ ਤੋਂ ਬਾਅਦ ਸਤਿਗੁਰਾਂ ਨੂੰ ਸਲਾਮ ਕਰਦਾ ਹੋਇਆ ਉੱਠ ਪਿਆ।
चोक सलाम की नी होए खरे गोरन बेलो क्यों करना तरे।
बड़ी चुक के सत्कार दे नाल उसने सतगुरु नू सलाम कीती ते सतगुरु सच्चे पातशाह जी ने बड़ी मेहर दी नजर दे नाल ओनू तकिया।
पांचे या शर्फी बख्शिश कीन लेकर गुलखां हरख्यो पीन।
जान लगे नू सतगुरु सच्चे पातशाह जी ने पांच सोने दिया मोरां बख्शिश कीतिया। जदों पांच सोने दिया मोरां मिलिया ते उन्हां नू लैके ओ जो पठान गुलखां सी बहुत ही ज्यादा प्रसन्न होया।
पुन चल गयो अपने थाना जननी संग प्रसंग बखाना।
इस तों बाद गुलखां अपने घर चला गया अपनी मां नू जाके सतगुरां नू मिलन दा जिहड़ा सारा प्रसंग सी उसने सुनाया।
मेहरबानगी करी कृपाला बख्शो आवत दरब विसाला।
कहन लगा हे अम्मी जान मेरे ते सतगुरु सच्चे पातशाह जी ने बड़ी मेहरबानगी कीती है मैनू मिलके ओ कृपालू गुरु जी बड़े खुश होए ने। कहिंदा बख्शो आवत दरब विसाला हे अम्मी जान जदों मैं आउन लगा ते उन्हां सतगुरां ने मैनू बहुत सारे पैसे दिते पांच सोने दिया मोहरां दित्तियां ते तुसीं अंदाजा ला सकदे हो जिस समय दी इह साखी है पांच सोने दिया मोहरां दी की कीमत होवेगी। कहन लगा अम्मी जान मेरे ते बड़ी कृपा कीती है उन्हां ने आउन लग्या मैनू पांच सोने दिया मोहरां दित्तियां।
हुक्म करियो ए माओ हमेश सुन माता तिस हरख विशेष।
इथे ही बसनी हे अम्मी जान मैनू सतगुरा ने ए हुक्म कीता है के तू पावे रोज ही आ जा कर। जदों इस तरह दी सारी गल दसी मां नू उस वेले गुलखां दी जिहड़ी मां सी ओह भी बहुत ज्यादा खुश हुई।
देवस आगले पुन चल गयो चोक सलाम को ठानत पयो।
अगले ही दिन गुलखां पठान फिर सतगुरु सच्चे पातशाह जी दे हजूर पहुंच गया जाके चुक के उसने सतगुरां नू सलाम अदा कीती।
सतगुर सादर निकट बैठायो थिरयो करी सिरी बदन अलायो।
सतगुरु सच्चे पातशाह जी ने सत्कार दे नाल फिर उस पठान गुलखां नू अपने कोल बिठा लिया। जदों एक घड़ी क बतीत होई ते सतगुरां ने गुलखां नू इस तरह आख्या।
गुरु जी कहंदे ने चौपर खेल लखे के नाही।
कहन लगे हे गुलखां कि तू चौपर खेलना जानदा है के नहीं जानदा।
सुन के कहयो आए हम पाहे।
सुन के गुलखां ने आख्या सच्चे पातशाह मैनू चौपड़ खेलना आउंदा है मैं खेल लैंदा।
कोश बिखे ते कह अनवायो तिस निज मैं सो खेल बिछायो।
जदों गुलखां ने आख्या मैनू चौपड़ खेलना आउंदा है ते सतगुरु सच्चे पातशाह जी ने खजानची नू कह के ओ जिहड़ा चौपड़ दा कपड़ा सी उस नू मंगा लिया अपने ते गुलखां दे दरमियान विच उस चौपड़ नू विछा दिता। याद रखण दी लोड है के सतगुरु हरगोविंद सच्चे पातशाह जी भी उस दे दादे भाव जेड़ा पैंदे खां सी ओहदे नाल चौपड़ खेलिया करदे सन। हुण सतगुरु सच्चे पातशाह जी उसे तरह दी नीति नू अपना रहे ने। सतगुरां ने पुछया तेनू चौपड़ खेलना आउंदा है? कहिंदा जी आउंदा है। सतगुरां ने चौपड़ मंगा लिया ते अपने ते ओहदे विच विछा दिता।
चले दाव डालको छित मेल परचे एक दोए बाजी खेल।
सतगुरु सच्चे पातशाह जी ओहदे नाल चौपण खेलन लगे ओ जिहड़ा पासा सी उसनू सुट्टिया थले धरती दे उत्ते जिहदे उत्ते एक पासे एक दूसरे पासे दो तीसरे पासे तीन चार छे इस तरह दे जिहदे पासे हुंदे ने उहनां पासिआं नू सुट्टिया ते खेलना शुरू कीता। जिहड़ियां नरदां सन जिहड़ियां गोटियां सन उहनां दे नाल सतगुरु जी खेडदे रहे।
परचे एक दो ए बाजी खेल
एक दो बाजियां सतगुरु सच्चे पातशाह जी ने उस दे नाल खेडियां।
बहुर बार ता गुरु चलाई कब ते करी चाकरी पाई।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੋਰ ਪ੍ਰਸੰਗ ਨੂੰ ਸ਼ੁਰੂ ਕੀਤਾ। ਕਹਿੰਦੇ ਨੇ ਹੇ ਗੁਲਖਾਂ, ਤੁਸੀਂ ਬਾਦਸ਼ਾਹਾਂ ਦੇ ਕਦੋਂ ਤੋਂ ਨੌਕਰ ਹੋ, ਕਦੋਂ ਤੋਂ ਨੌਕਰੀ ਕਰਦੇ ਆ ਰਹੇ ਹੋ? ਸ਼ਾਹ ਨਿਕਟ ਕਬ ਕੇ ਤੁਮ ਰਹੇ, ਕਿਤਕ ਦਰਬ ਕੋ ਤਹ ਤੇ ਲਹੇ। ਕਹਿੰਦੇ ਨੇ ਸਤਿਗੁਰੂ ਜੀ ਕੇ ਬਾਦਸ਼ਾਹ ਦੇ ਤੁਸੀਂ ਕਦੋਂ ਦੇ ਨੌਕਰ ਰਹੇ ਹੋ ਤੇ ਕਿੰਨਾ ਕੁ ਅੱਜ ਤੱਕ ਬਾਦਸ਼ਾਹ ਤੋਂ ਤੁਸੀਂ ਧਨ ਪ੍ਰਾਪਤ ਕੀਤਾ? ਸੁਣ ਕਰ ਜੋਰ ਪਠਾਨ ਬਖਾਨੀ, ਚਿਰੰ ਕਾਲ ਕੀ ਲਗੀ ਮਹਾਨੀ। ਸੁਣ ਕੇ ਪਠਾਨ ਗੁਲਖਾਂ ਨੇ ਸਤਿਗੁਰਾਂ ਨੂੰ ਅਰਜ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ, ਬਹੁਤ ਚਿਰਾਂ ਤੋਂ ਮੇਰੇ ਦਾਦੇ ਤੋਂ ਲੈ ਕੇ ਅਸੀਂ ਬਾਦਸ਼ਾਹ ਦੇ ਨੌਕਰੀ ਖਿਦਮਤਦਾਰੀ ਚਲੇ ਆਉਂਦੇ। ਮਮ ਜਨਨੀ ਸਭ ਪਣਿਓ ਪ੍ਰਸੰਗ, ਸੋ ਮੈਂ ਕਹੋ ਆਪ ਕੇ ਸੰਗ। ਕਹਿਣ ਲੱਗਾ ਹੇ ਗਰੀਬਨਵਾਜ, ਮੇਰੀ ਮਾਤਾ ਨੇ ਜਿਸ ਤਰ੍ਹਾਂ ਸਾਡੇ ਪੁਰਾਣੇ ਪ੍ਰਸੰਗ ਨੂੰ ਮੈਨੂੰ ਦੱਸਿਆ, ਸੱਚੇ ਪਾਤਸ਼ਾਹ ਮੈਂ ਉਸੇ ਤਰ੍ਹਾਂ ਤੁਹਾਨੂੰ ਦੱਸਦਾ ਕਿ ਕਿਸ ਤਰੀਕੇ ਦੇ ਨਾਲ ਮੇਰਾ ਦਾਦਾ ਮੇਰਾ ਪਿਤਾ ਉਹਨਾਂ ਤੇ ਨੌਕਰ ਚਲੇ ਆਉਂਦੇ। ਸ਼ਾਹ ਸਮੀਪ ਮਿਲਿਓ ਮਮ ਦਾਦਾ, ਕਿਸ ਕਾਰਨ ਤੇ ਗੁਰ ਸੰਗ ਬਾਦਾ। ਕਹਿਣ ਲੱਗਾ ਹੇ ਗਰੀਬਨਵਾਜ, ਬਾਦਸ਼ਾਹ ਨੂੰ ਸਾਰਿਆਂ ਤੋਂ ਪਹਿਲਾਂ ਮੇਰਾ ਦਾਦਾ ਜਿਹਦਾ ਨਾਂ ਸੀ ਪੈਂਦੇ ਖਾਂ, ਉਹ ਜਾ ਕੇ ਮਿਲਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ, ਮੈਨੂੰ ਮੇਰੀ ਮਾਂ ਨੇ ਇਹ ਵੀ ਦੱਸਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਕਿਸੇ ਗੱਲੋਂ ਪੈਂਦੇ ਖਾਂ ਦਾ ਝਗੜਾ ਹੋ ਗਿਆ ਸੀ। ਮਰਿਓ ਯੁੱਧ ਮੇ ਸੋ ਤਤ ਕਾਲਾ, ਪਿਤਾ ਰਹਿਓ ਤਨ ਲਹਿਓ ਬਿਸਾਲਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਜੰਗ ਹੋਇਆ ਤੇ ਉਸ ਜੰਗ ਦੇ ਦਰਮਿਆਨ ਹੀ ਮੇਰਾ ਜਿਹੜਾ ਦਾਦਾ ਪੈਂਦੇ ਖਾਂ ਸੀ ਉਹ ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ, ਤੇ ਸੱਚੇ ਪਾਤਸ਼ਾਹ ਉਸ ਤੋਂ ਬਾਅਦ ਉਸੇ ਹੀ ਜਗ੍ਹਾ ਦੇ ਉੱਤੇ, ਮੇਰੀ ਦਾਦੇ ਵਾਲੀ ਜਗ੍ਹਾ ਦੇ ਉੱਤੇ ਮੇਰੇ ਪਿਤਾ ਨੇ ਨੌਕਰੀ ਕਰਨੀ ਸ਼ੁਰੂ ਕੀਤੀ। ਕਰਤ ਚਾਕਰੀ ਹਜ਼ਰਤ ਕੇਰੀ, ਸ਼ਾਹਜਹਾਂ ਪੁਣੇ ਅਵਰੰਗ ਕੇਰੀ। ਪਹਿਲਾਂ ਉਸਨੇ ਹਜ਼ਰਤ ਬਾਦਸ਼ਾਹ ਦੀ ਨੌਕਰੀ ਕੀਤੀ, ਉਸ ਤੋਂ ਬਾਅਦ ਸ਼ਾਹਜਹਾਂ ਰਾਜਾ ਬਣਿਆ, ਫਿਰ ਉਹਦੀ ਨੌਕਰੀ ਕੀਤੀ, ਉਸ ਤੋਂ ਬਾਅਦ ਔਰੰਗਜ਼ੇਬ ਰਾਜਾ ਬਣਿਆ ਤੇ ਫਿਰ ਉਹਦੀ ਵੀ ਨੌਕਰੀ ਕੀਤੀ। ਇਸੇ ਤਰ੍ਹਾਂ ਪੁਸ਼ਤਾਂ ਤੋਂ ਲੈ ਕੇ ਮੇਰਾ ਪਿਤਾ ਜਿਹੜਾ ਹੈ ਉਹ ਨੌਕਰੀ ਕਰਦਾ ਹੁੰਦਾ ਹੈ ਮੇਰੇ ਦਾਦੇ ਵਾਲੀ ਜਗ੍ਹਾ ਦੇ ਉੱਤੇ।
ਪੂਰਬ ਬੈਤੇ ਪਿਤ ਮਰ ਗਇਓ, ਮੈਂ ਚਾਕਰ ਪੁਨ ਤਿਮਹੀ ਪਇਓ।
ਆਪਣੇ ਪੁਰਾਣੇ ਪ੍ਰਸੰਗ ਨੂੰ ਸੁਣਾ ਰਿਹਾ ਗੁਲਖਾਂ ਪਠਾਨ। ਕਹਿੰਦਾ ਸੱਚੇ ਪਾਤਸ਼ਾਹ, ਜਦੋਂ ਮੇਰੇ ਪਿਤਾ ਦੀ ਆਯੂ ਪੂਰੀ ਹੋਈ, ਮੇਰਾ ਪਿਤਾ ਮਰ ਗਿਆ ਤੇ ਆਪਣੇ ਪਿਤਾ ਮਰਨ ਤੋਂ ਬਾਅਦ ਹੁਣ ਮੈਂ ਆਪਣੇ ਪਿਤਾ ਦੀ ਜਗ੍ਹਾ ਦੇ ਉੱਤੇ ਨੌਕਰੀ ਕਰਦਾ।
ਲਗਿਓ ਪ੍ਰਥਮ ਦਰਮਾਹਾ ਜੇਤੋ, ਲੈ ਤੇ ਰਹੇ ਸਦਾ ਹਮ ਤੇਤੋ।
ਕਹਿਣ ਲੱਗਾ ਕਿ ਜਿੰਨਾ ਦਰਮਾਹਾ ਜਿੰਨੀ ਤਨਖਾਹ ਸਾਡੀ ਇੱਕ ਵਾਰੀ ਨਿਯਤ ਹੋ ਚੁੱਕੀ ਹੈ, ਉਸੇ ਤਰ੍ਹਾਂ ਸਾਨੂੰ ਜਿਹੜੀ ਤਨਖਾਹ ਹੈ ਉਹ ਮਿਲਦੀ ਰਹਿੰਦੀ ਹੈ, ਤੇ ਇਸ ਤਰੀਕੇ ਦੇ ਨਾਲ ਜਿੰਨੀ ਤਨਖਾਹ ਲੱਗੀ ਹੈ ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਹੈ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਕੁ ਧਨ ਅਸੀਂ ਅੱਜ ਤੱਕ ਪ੍ਰਾਪਤ ਕਰ ਚੁੱਕੇ ਹਾਂ।
ਕਿਤਕ ਸਮੇਂ ਕਹਿਤ ਬਿਥਾਇਓ, ਉਠ ਸਲਾਮ ਹਿਤ ਸੀਸ ਚੁਕਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕੁਝ ਕੁ ਗੱਲਾਂ ਬਾਤਾਂ ਕਰਦਿਆਂ ਸਮਾਂ ਬਤੀਤ ਕੀਤਾ ਤੇ ਉਸ ਤੋਂ ਬਾਅਦ ਸਲਾਮ ਕਰਦਾ ਹੋਇਆ ਸੀਸ ਨੂੰ ਚੁਕਾਉਂਦਾ ਹੋਇਆ ਉਹ ਜਿਹੜਾ ਗੁਲਖਾਂ ਪਠਾਨ ਸੀ ਜਾਣ ਦੇ ਵਾਸਤੇ ਤਿਆਰ ਹੋਇਆ।
ਪੰਜ ਰੁਪਈਏ ਪ੍ਰਭੂ ਦੇਵਾਏ, ਲੇ ਇਨਾਮ ਗਮਨਿਓ ਹਰਖਾਏ।
ਜਾਣ ਲੱਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ 5 ਰੁਪਈਏ ਉਸ ਨੂੰ ਦੇ ਦਿੱਤੇ ਤੇ ਇਨਾਮ ਨੂੰ ਲੈ ਕੇ ਮਾਨੋ ਕੇ ਖੁਸ਼ੀ ਦੇ ਨਾਲ ਉਹ ਆਪਣੇ ਘਰ ਫੇਰ ਚਲਾ ਗਿਆ।
ਸਿੰਘਣ ਪਰਖਿਓ ਗੁਰ ਕੋ ਖਿਆਲੂ, ਬਾਤ ਬਿਪਰ ਜੇ ਕਰਤ ਬੇਸਾਲੂ।
ਹੁਣ ਰੋਜ਼ ਦਾ ਕੰਮ ਬਣ ਗਿਆ, ਰੋਜ਼ ਹੀ ਗੁਲਖਾਂ ਪਠਾਨ ਆਉਂਦਾ ਹੈ, ਸਤਿਗੁਰੂ ਜੀ ਬੜਾ ਸਨਮਾਨ ਕਰਦੇ ਨੇ, ਉਹਦੇ ਨਾਲ ਚੌਪੜ ਖੇਲਦੇ ਨੇ, ਤੇ ਇਹ ਜਿਹੜੀ ਰੀਤੀ ਸੀ ਇਸ ਨੂੰ ਦੇਖ ਕੇ ਸਿੰਘਾਂ ਦੇ ਮਨ ਦੇ ਵਿੱਚ ਕੋਈ ਖੁਸ਼ੀ ਨਾ ਆਈ ਕਹਿੰਦੇ ਨੇ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਕਿ ਇਸ ਪਠਾਨ ਦੇ ਬੱਚੇ ਦੇ ਨਾਲ ਇਹ ਬਹੁਤ ਜ਼ਿਆਦਾ ਪਰਚੇ ਹੋਏ ਨੇ। ਮਾਨੋ ਕਿ ਵਿਪਰਜੈ ਗੱਲ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈ ਕਿ ਕਿਸੇ ਪਠਾਨ ਦੇ ਨਾਲ ਕਿਸੇ ਮੁਸਲਮਾਨ ਦੇ ਨਾਲ ਸਤਿਗੁਰਾਂ ਦਾ ਇੰਨਾ ਘੁਲ ਮਿਲ ਜਾਣਾ ਕੋਈ ਚੰਗੀ ਗੱਲ ਨਹੀਂ। ਹਾਥ ਜੋਰ ਤਬ ਅਰਜ ਗੁਜ਼ਾਰੀ ਤੁਰਕ ਲਖੋ ਰਿਪ ਤੁਮੈ ਉਚਾਰੀ। ਇੱਕ ਦਿਨ ਸਤਿਗੁਰਾਂ ਨੂੰ ਅਰਜ ਕੀਤੀ ਹੱਥ ਜੋੜ ਕੇ ਸਿੰਘਾਂ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਤੁਰਕ ਲਖੋ ਰਿਪ ਤੁਮੇ ਉਚਾਰੀ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪਨੇ ਉਚਾਰਿਆ ਹੈ ਕਿ ਤੁਰਕ ਨੂੰ ਹਮੇਸ਼ਾ ਤੁਸੀਂ ਵੈਰੀ ਜਾਣੋ, ਕਦੇ ਤੁਰਕ ਮਿੱਤਰ ਨਹੀਂ ਬਣ ਸਕਦਾ। ਆਇਸ ਚੱਲ ਆਪ ਕੀ ਹੈ ਜਥਾ ਵਾਯੂ ਤੇ ਭੂਤਰ ਰਹਿ। ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਹੁਕਮ ਹੈ ਉਹ ਪੱਥਰ ਤੇ ਲੀਕ ਹੈ, ਉਹ ਅਟਲ ਹੈ, ਜਿਹਨੂੰ ਦੁਨੀਆਂ ਦੀ ਕੋਈ ਤਾਕਤ ਉਲਟਾ ਨਹੀਂ ਸਕਦੀ। ਜਿਵੇਂ ਹਵਾ ਦੇ ਨਾਲ ਕਦੇ ਪਹਾੜ ਨਹੀਂ ਹਿੱਲ ਸਕਦਾ, ਇਸ ਤਰ੍ਹਾਂ ਦੇ ਤੁਹਾਡੇ ਬਚਨ ਨੇ। ਤੇ ਸੱਚੇ ਪਾਤਸ਼ਾਹ ਹਮੇਸ਼ਾ ਤੁਸੀਂ ਸਾਨੂੰ ਇਹੀ ਉਪਦੇਸ਼ ਦਿੰਦੇ ਹੋ ਕਿ ਤੁਰਕ ਦਾ ਕਦੇ ਵਿਸਾ ਨਹੀਂ ਖਾਣਾ, ਤੁਰਕ ਹਮੇਸ਼ਾ ਵੈਰੀ ਹੁੰਦਾ। ਤੇ ਸੱਚੇ ਪਾਤਸ਼ਾਹ ਇਹ ਪਠਾਨ ਗੁਲਖਾਂ ਵੀ ਤੇ ਤੁਰਕ ਹੈ, ਤੇ ਸੱਚੇ ਪਾਤਸ਼ਾਹ ਤੁਹਾਡਾ ਇਹਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਨਾ ਖਤਰੇ ਤੋਂ ਖਾਲੀ ਨਹੀਂ। ਆਬੇ ਇਹ ਖਾਨ ਆਪ ਸਨ ਮਾਨਾ ਨਿਕਟ ਬਿਠਾਰ ਸਨੇਹ ਮਹਾਨਾ। ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਤੇ ਕਹਿੰਦੇ ਹੋ ਕਿ ਤੁਰਕ ਵੈਰੀ ਹੁੰਦੇ ਨੇ, ਤੇ ਤੁਸੀਂ ਇਸ ਖਾਨ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਹੋ, ਆਪਣੇ ਕੋਲ ਬਿਠਾਉਂਦੇ ਹੋ, ਬਹੁਤ ਜ਼ਿਆਦਾ ਸਨੇਹ ਪ੍ਰੇਮ ਕਰਦੇ ਹੋ। ਚੌਪਰ ਖੇਲਤ ਦੇਤ ਇਨਾਮੂ। ਕਹਿੰਦੇ ਨੇ ਕਿ ਤੁਸੀਂ ਉਹਦੇ ਨਾਲ ਚੌਪੜ ਖੇਡਦੇ ਹੋ, ਫਿਰ ਉਸ ਤੋਂ ਬਾਅਦ ਰੋਜ਼ ਜਾਣ ਲੱਗਿਆਂ ਇਨਾਮ ਬਖਸ਼ਿਸ਼ ਕਰਦੇ ਹੋ। ਕਹਿੰਦੇ ਨੇ ਰੁੱਖ ਕਰ ਮਾਨੋ ਤਾਹ ਸਲਾਮੂ, ਤੇ ਜਦੋਂ ਉਹ ਆਉਂਦਾ ਹੈ ਫਿਰ ਬੜੀ ਰੁਚੀ ਦੇ ਨਾਲ ਤੁਸੀਂ ਉਹਦੇ ਸਲਾਮ ਨੂੰ ਕਬੂਲ ਕਰਦੇ ਹੋ। ਸਲਾਮ ਨੂੰ ਕਬੂਲ ਕਰਨਾ ਵੀ ਇੱਕ ਵਿਸ਼ੇਸ਼ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੁੰਦੇ ਨੇ, ਲੱਖਾਂ ਲੋਕ ਆਣ ਕੇ ਨਮਸਕਾਰਾਂ ਕਰ ਜਾਂਦੇ ਨੇ, ਜਿਹਦੇ ਵੱਲ ਸਤਿਗੁਰੂ ਜੀ ਵਿਸ਼ੇਸ਼ ਰੁਚੀ ਕਰਦੇ ਨੇ ਉਹਦੀ ਜ਼ਿਆਦਾ ਪ੍ਰਵਾਨਗੀ। ਕਹਿੰਦੇ ਨੇ ਕਿ ਬਹੁਤ ਸਾਰੇ ਲੋਕ ਆਉਂਦੇ ਨੇ, ਬੜੇ ਤੁਹਾਨੂੰ ਨਜ਼ਰਾਨੇ ਵੀ ਭੇਟਾ ਰੱਖਦੇ ਨੇ, ਮੱਥੇ ਵੀ ਟੇਕਦੇ ਨੇ, ਪਰ ਤੁਸੀਂ ਰੁੱਖ ਦੇ ਨਾਲ ਲੋਕਾਂ ਦਾ ਕਬੂਲਦੇ ਨੇ। ਜਦੋਂ ਇਹ ਆਉਂਦਾ ਹੈ ਤੇ ਬੜੀ ਰੁਚੀ ਦੇ ਨਾਲ ਉਹਦੇ ਅੱਗੋਂ ਅੱਖਾਂ ਦੇ ਵਿੱਚ ਅੱਖਾਂ ਮਿਲਾ ਕੇ ਉਹਦੀ ਸਲਾਮ ਨੂੰ ਕਬੂਲ ਕਰਦੇ ਹੋ, ਫਿਰ ਸਨਮਾਨ ਦੇ ਨਾਲ ਆਪਣੇ ਕੋਲ ਬਿਠਾਉਂਦੇ ਹੋ, ਪਿਆਰ ਕਰਦੇ ਹੋ, ਚੌਪੜ ਖੇਡਦੇ ਹੋ। ਸੱਚੇ ਪਾਤਸ਼ਾਹ ਇਹਦਾ ਕੀ ਕਾਰਨ? ਸੰਸੇ ਸਭ ਸਿੰਘਣ ਕਹਿ ਹੋਵਾ ਨਾਮੋ ਸੁਭਾਵ ਆਪ ਕੋ ਜੋਵਾ। ਕਹਿੰਦੇ ਨੇ ਸੱਚੇ ਪਾਤਸ਼ਾਹ ਸਾਰਿਆਂ ਹੀ ਤੁਹਾਡੇ ਸਿੰਘਾਂ ਦੇ ਮਨ ਦੇ ਵਿੱਚ ਬੜੀ ਸ਼ੰਕਾ ਹੈ, ਸੱਚੇ ਪਾਤਸ਼ਾਹ ਇਹ ਨਵਾਂ ਸੁਭਾਅ ਤੁਸੀਂ ਕਿਉਂ ਤੋਰ ਰੱਖਿਆ ਹੈ, ਉਸ ਪਠਾਨ ਦੇ ਨਾਲ ਇੰਨਾ ਸਨੇਹ ਕਿਉਂ ਕਰਦੇ ਹੋ? ਸ੍ਰੀ ਮੁਖ ਹੱਸੇ ਤਵੇ ਗੁਣ ਖਾਨੀ ਸਾਦਰ ਸਭ ਸੰਗ ਕੀਨ ਬਖਾਨੀ। ਸਿੰਘਾਂ ਦੀ ਅਰਜ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖਿੜ ਖੜਾ ਕੇ ਹੱਸੇ ਤੇ ਗੁਣਾਂ ਦੀ ਖਾਨ ਨੇ ਸਾਰਿਆਂ ਨੂੰ ਫਿਰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਸੁਣੋ ਖਾਲਸਾ ਕਾਮ ਹਮਾਰਾ ਪਰਿਓ ਇਸੀ ਕੇ ਹਾਥ ਉਦਾਰਾ। ਕਹਿੰਦੇ ਨੇ ਹੇ ਖਾਲਸਾ ਜੀ ਸੁਣੋ, ਅਸੀਂ ਐਵੇਂ ਹੀ ਇਸ ਨੂੰ ਪਿਆਰ ਨਹੀਂ ਕਰਦੇ। ਕਹਿੰਦੇ ਨੇ ਇਹਦੇ ਹੱਥੋਂ ਵੀ ਕੋਈ ਕੰਮ ਹੋਣਾ, ਇਹਦੇ ਹੱਥੀ ਸਾਡਾ ਕੰਮ ਹੈ, ਇਸ ਕਰਕੇ ਇਹਦੇ ਨਾਲ ਪਿਆਰ ਕਰਦੇ। ਇਸ ਕੋ ਦਾਦਾ ਸੂਰਮਾ ਬਲੀ ਗੁਰ ਨਿਜ ਟਿਗ ਰਾਖਿਓ ਬਿਦ ਪਲੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਸ ਗੁਲਖਾਂ ਦਾ ਜਿਹੜਾ ਦਾਦਾ ਸੀ, ਜਿਹਦਾ ਨਾਂ ਸੀ ਪੈਂਦੇ ਖਾਂ, ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਰਿਹਾ, ਤੇ ਕਹਿੰਦੇ ਨੇ ਇਹਦਾ ਜਿਹੜਾ ਦਾਦਾ ਪੈਂਦੇ ਖਾਂ ਸੀ, ਕਹਿੰਦੇ ਨੇ ਸੂਰਮਾ ਬਲੀ, ਉਹ ਬਹੁਤ ਬਲੀ ਸੂਰਮਾ ਸੀ। ਦਈ ਜੰਗ ਕੀ ਅਦਕ ਬੜਾਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਪੈਂਦੇ ਖਾਂ ਇਹਦਾ ਦਾਦਾ ਬੜਾ ਬਲੀ ਸੂਰਮਾ ਸੀ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜੰਗ ਦੀ ਬਹੁਤ ਜ਼ਿਆਦਾ ਜਿਹੜੀ ਵਡਿਆਈ ਸੀ ਨਾ, ਉਸ ਨੂੰ ਦਿੱਤੀ ਆਪਣੇ ਹੱਥਾਂ ਦੇ ਨਾਲ। ਛੋਟੇ ਬੱਚੇ ਨੂੰ ਲੈ ਕੇ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਉਸ ਨੂੰ ਪਾਲਿਆ ਸੀ ਤੇ ਯੁੱਧ ਵਿਦਿਆ ਵੀ ਸਿਖਾਈ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਪਾਣਾ ਐਸਾ ਹੋਇਆ ਕਿਸ ਹੀ ਪਰ ਸ਼ਮਸ਼ੇਰ ਚਲਾਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਛੋਟਾ ਜਿਹਾ ਸੀ ਪੈਂਦੇ ਖਾਂ ਜਦੋਂ ਸਤਿਗੁਰਾਂ ਦੇ ਹਜ਼ੂਰ ਪਹੁੰਚਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਉਸ ਨੂੰ ਬਦਾਮ ਖਵਾਏ ਔਰ ਬਹੁਤ ਸਾਰਾ ਦੁੱਧ ਚੰਗਾ ਪਿਆਇਆ। ਆਪਣੇ ਹੱਥੀ ਉਸ ਨੂੰ ਜਵਾਨ ਕੀਤਾ, ਬਲੀ ਬਣਾਇਆ, ਯੁੱਧ ਵਿਦਿਆ ਸਿਖਾਈ। ਪਰ ਸਤਿਗੁਰੂ ਜੀ ਕਹਿੰਦੇ ਨੇ ਆਖਿਰਕਾਰ ਭਾਵੀ ਨੇ ਐਸਾ ਪੈਂਦੇ ਖਾਂ ਨੂੰ ਪ੍ਰੇਰਿਆ, ਕਹਿੰਦੇ ਨੇ ਤਿਸ ਹੀ ਪਰ ਸ਼ਮਸ਼ੇਰ ਚਲਾਈ। ਆਖਿਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮਜਬੂਰ ਹੋ ਕੇ ਉਸੇ ਹੀ ਪੈਂਦੇ ਖਾਂ ਦੇ ਉੱਤੇ ਤਲਵਾਰ ਚਲਾਉਣੀ ਪਈ, ਜਿਹੜਾ ਕਿ ਸਤਿਗੁਰਾਂ ਨੇ ਆਪਣੇ ਹੱਥੀ ਆਪਣੇ ਪੁੱਤਰ ਵਾਂਗ ਪਾਲਿਆ ਸੀ। ਮੈਂ ਇਸ ਪਾਸੇ ਨਹੀਂ ਜਾਣਾ ਕਿ ਪੈਂਦੇ ਖਾਂ ਨੂੰ ਸਤਿਗੁਰੂ ਹਰਗੋਬਿੰਦ ਜੀ ਨੇ ਕਿਸ ਤਰ੍ਹਾਂ ਪਾਲਿਆ, ਕਿਸ ਤਰ੍ਹਾਂ ਮਾਰਿਆ। ਮੈਂ ਕਥਾ ਦੇ ਵਿੱਚ ਪਹਿਲਾਂ ਅਰਜ ਕਰ ਚੁੱਕਾ ਹਾਂ, ਤੁਸੀਂ ਸੁਣ ਚੁੱਕੇ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਬਚਨ ਕਰ ਰਹੇ ਨੇ। ਇਹਦਾ ਦਾਦਾ ਬੜਾ ਸੂਰਮਾ ਸੀ, ਬਲੀ ਸੀ, ਸਤਿਗੁਰਾਂ ਨੇ ਉਸ ਨੂੰ ਪਾਲਿਆ, ਜਵਾਨ ਕੀਤਾ, ਯੁੱਧ ਵਿਦਿਆ ਸਿਖਾਈ, ਪਰ ਭਾਵੀ ਨੇ ਐਸਾ ਪ੍ਰੇਰਿਆ ਕਿ ਆਖਿਰਕਾਰ ਸਤਿਗੁਰਾਂ ਦੇ ਹੱਥੋਂ ਸ਼ਮਸ਼ੇਰ ਤਲਵਾਰ ਚੱਲੀ ਤੇ ਪੈਂਦੇ ਖਾਂ ਮਾਰਿਆ ਗਿਆ।
ਯਾ ਤੇ ਉਪਜੀ ਹਮ ਮਨ ਕਰੁਣਾ, ਲੜਕਾ ਪਾਇਓ ਸਨੇਹ ਕਰਨਾ।
ਕਹਿੰਦੇ ਨੇ ਇਹ ਪੈਂਦੇ ਖਾਂ ਦਾ ਪੁੱਤਰ ਹੈ ਜਿਹਦੇ ਨਾਲ ਸਤਿਗੁਰਾਂ ਦਾ ਬਹੁਤਾ ਸਨੇਹ ਸੀ, ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਤੇ ਸਾਡੇ ਮਨ ਦੇ ਵਿੱਚ ਦਇਆ ਆ ਜਾਂਦੀ ਹੈ।
ਲੜਕਾ ਪਾਇਓ ਸਨੇਹ ਕਰਨਾ,
ਭਾਵ ਕੇ ਪੈਂਦੇ ਖਾਂ ਦੀ ਕੁਲ ਦੇ ਵਿੱਚ ਲੜਕਾ ਪੈਦਾ ਹੋਇਆ ਹੈ, ਇਸ ਕਰਕੇ ਇਸ ਨੂੰ ਪਿਆਰ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਹਰਗੋਬਿੰਦ ਜੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕੋਈ ਦੋ ਰੂਪ ਨਹੀਂ ਹਨ। ਸਤਿਗੁਰੂ ਦਾ ਸਰੂਪ ਇੱਕੋ ਹੀ ਹੁੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰਨਾ ਦੀ ਮਿਸਾਲ ਇੰਨੀ ਕਿ ਕਥਾ ਦੇ ਵਿੱਚ ਪ੍ਰਸੰਗ ਆਇਆ ਸੀ ਕਿ ਜਦੋਂ ਪੈਂਦੇ ਖਾਂ ਨੂੰ ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਨੇ ਮਾਰ ਦਿੱਤਾ ਤੇ ਕਹਿੰਦੇ ਨੇ ਉਸ ਵੇਲੇ ਪੈਂਦੇ ਖਾਂ ਦੇ ਕੋਲ ਸਤਿਗੁਰੂ ਜੀ ਬਹਿ ਗਏ, ਬੜਾ ਸੂਰਜ ਤਿੱਖਾ ਚਮਕ ਰਿਹਾ ਸੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮਰੇ ਹੋਏ ਦੇਖ ਕੇ ਇੰਨੀ ਦਇਆ ਆਈ ਜਿਹਨੂੰ ਹੱਥਾਂ ਦੇ ਨਾਲ ਪਾਲਿਆ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਢਾਲ ਦੀ ਛਾਂ ਕੀਤੀ ਮਰੇ ਹੋਏ ਪੈਂਦੇ ਖਾਂ ਦੇ ਉੱਤੇ। ਯੁੱਧ ਸਮਾਪਤ ਹੋ ਗਿਆ, ਸਿੰਘ ਸਤਿਗੁਰੂ ਹਰਗੋਬਿੰਦ ਜੀ ਨੂੰ ਇਧਰ ਉਧਰ ਦੇਖ ਰਹੇ ਨੇ ਪਰ ਕਿਧਰੇ ਨਜ਼ਰ ਨਹੀਂ ਆ ਰਹੇ। ਲੱਭਦਿਆਂ ਲਵਾਉਂਦਿਆਂ ਸਿੰਘ ਪਹੁੰਚੇ ਤੇ ਕੀ ਦੇਖਿਆ ਕਿ ਆਪਣੇ ਵੈਰੀ ਦੇ ਮੂੰਹ ਦੇ ਉੱਤੇ ਸਤਿਗੁਰਾਂ ਨੇ ਢਾਲ ਦੀ ਛਾਂ ਕੀਤੀ ਹੈ ਤੇ ਬੜੇ ਹੀ ਨਿੰਮੋ ਚੂਣੇ ਹੋ ਕੇ ਬੈਠੇ ਨੇ। ਸਿੰਘਾਂ ਨੇ ਆਣ ਕੇ ਆਖਿਆ, ਸੱਚੇ ਪਾਤਸ਼ਾਹ ਅਸੀਂ ਤੇ ਬਹੁਤ ਜ਼ਿਆਦਾ ਡਰ ਗਏ ਸੀ, ਤੁਹਾਡਾ ਕਿਧਰੇ ਪਤਾ ਨਹੀਂ ਸੀ ਲੱਗਦਾ ਤੇ ਸੱਚੇ ਪਾਤਸ਼ਾਹ ਇਹ ਤੁਹਾਡਾ ਵੈਰੀ ਮਰਿਆ ਹੋਇਆ ਤੇ ਤੁਸੀਂ ਇਹਨੂੰ ਢਾਲ ਦੀ ਛਾਂ ਕਰੀ ਬੈਠੇ ਹੋ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੈਂ ਆਪਣੇ ਹੱਥੀਂ ਪਾਲਿਆ ਸੀ, ਭਾਵੇਂ ਮਰ ਗਿਆ, ਇਹਨੂੰ ਛਾਂ ਦਾ ਕੋਈ ਲਾਭ ਨਹੀਂ ਹੈ, ਪਰ ਕਹਿੰਦੇ ਨੇ ਸਾਡਾ ਦਿਲ ਸਾਨੂੰ ਮਜਬੂਰ ਕਰਦਾ ਹੈ ਕਿ ਇਹਦੇ ਚਿਹਰੇ ਨੂੰ ਧੁੱਪ ਲੱਗਦੀ ਹੈ, ਇੰਨੀ ਕਰੁਣਾ, ਇੰਨੀ ਦਇਆ। ਸੋ ਮੈਂ ਸਿਰਫ ਫਰਜ਼ ਕਰ ਰਿਹਾ ਸੀ, ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹੀ ਛੇਵੇਂ ਪਾਤਸ਼ਾਹ ਦੇ ਸਰੂਪ ਉਹ ਦੇਖਦੇ ਨੇ ਕਿ ਪੈਂਦੇ ਖਾਂ ਦਾ ਪੁੱਤਰ ਹੈ। ਗੁਰੂ ਜੀ ਕਹਿੰਦੇ ਨੇ ਮੈਨੂੰ ਯਾਦ ਆ ਜਾਂਦਾ, ਇਸ ਕਰਕੇ ਮੈਂ ਇਹਦੇ ਨਾਲ ਸਨੇਹ ਕਰਦਾ ਕਿਉਂਕਿ ਪੈਂਦੇ ਖਾਂ ਦੇ ਕੁੱਲ ਦੇ ਵਿੱਚ ਉਹਦਾ ਪੁੱਤਰ ਹੈ, ਇਸ ਕਰਕੇ ਗੁਰੂ ਜੀ ਕਹਿੰਦੇ ਨੇ ਮੈਂ ਇਹਦੇ ਨਾਲ ਸਨੇਹ ਕਰਦਾ, ਪਿਆਰ ਕਰਦਾ।
ਇਮ ਕਹਿ ਸਿੰਘਣ ਕੇ ਸੰਤੋਸ਼ਾ, ਦਾਸਣ ਕੋ ਪਰੋਸ ਬਿਨ ਦੋਸ਼ਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਨੂੰ ਸੰਤੋਖ ਬਖਸ਼ਿਆ।
ਦਾਸਣ ਕੋ ਪਰੋਸ ਬਿਨ ਦੋਸ਼ਾ, ਕਹਿਣ ਤੋਂ ਪਾਵੇ ਹੈ ਕਿ ਬਿਨ ਦੋਸ਼ ਭਾਵ ਗੁਰੂ ਜੀ ਨੇ ਦਾਸਾਂ ਨੂੰ ਭਰੋਸਾ ਦਿੱਤਾ ਇਸ ਤਰੀਕੇ ਦੇ ਨਾਲ।
ਲਖੇ ਨਾ ਜਾਹੇ ਚਰਿਤ ਜਿਨ ਰੂਰੇ, ਦੁਖ ਦਾਰਦ ਹਰਤਾ ਗੁਰ ਪੂਰੇ।
ਭਾਈ ਸੰਤੋਖ ਸਿੰਘ ਜੀ ਕਵੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦੇ ਕੌਤਕ ਬੜੇ ਸੁੰਦਰ ਨੇ, ਬੜੇ ਅਜੀਬ ਕਿਸਮ ਦੇ ਨੇ। ਦੁਖ ਦਾਰਦ ਹਰਤਾ ਗੁਰ ਪੂਰੇ, ਦੁੱਖਾਂ ਤੇ ਦਲਿਦਰਾਂ ਨੂੰ ਦੂਰ ਕਰਨ ਵਾਲੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ।
ਨਿਸਾ ਪਰੀ ਕੀਆ ਖਾਣ ਰੋਪਾਨਾ, ਸੁਪਤ ਜਥਾ ਸੁਖ ਕਿਰਪਾ ਨਿਧਾਨਾ।
ਕਵੀ ਜੀ ਲਿਖਦੇ ਨੇ ਕਿ ਬਚਨ ਬਿਲਾਸ ਕਰਦਿਆਂ ਕਰਦਿਆਂ ਰਾਤ ਪੈ ਗਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਉਸ ਤੋਂ ਬਾਅਦ ਸੁਖਾਂ ਦੇ ਨਾਲ ਸਤਿਗੁਰੂ ਜੀ ਵਿਰਾਜ ਗਏ।
ਬਾਡੀ ਪਰਾਤ ਤੇ ਸੋਚ ਸ਼ਨਾਨੇ ਆਨੰਦ ਆਤਮਾ ਮੈਂ ਲਾਇਸ ਧਿਆਨੇ।
ਵੱਡੀ ਹੀ ਪ੍ਰਾਤ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਤੇ ਆਪਣੀ ਆਤਮਾ ਦੇ ਆਨੰਦ ਦਾ ਜਿਹੜਾ ਰਸ ਹੈ ਉਹਨੂੰ ਮੰਨਣ ਲੱਗੇ ਨੇ, ਭਾਵ ਨਿੱਜ ਸਰੂਪ ਦੇ ਵਿੱਚ ਸਤਿਗੁਰਾਂ ਨੇ ਬਿਰਤੀ ਟਿਕਾ ਦਿੱਤੀ।
ਦਿਨ ਕਰ ਉਦੈ ਭਇਓ ਨਵ ਜਵੈ ਕਮਲ ਬਿਲੋਚਨ ਦਿਖਸੈ ਤਵੈ।
ਦਿਨ ਕਰ ਜਦੋਂ ਸੂਰਜ ਉਦੈ ਹੋਇਆ ਆਕਾਸ਼ ਦੇ ਵਿੱਚ, ਉਸ ਵੇਲੇ ਸਤਿਗੁਰਾਂ ਨੇ ਆਪਣੇ ਕਮਲ ਦੀਆਂ ਪੰਖਣੀਆਂ ਵਰਗੇ ਜਿਹੜੇ ਨੇਤਰ ਸੀ ਉਹਨਾਂ ਨੂੰ ਖੋਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੋਜ਼ ਦਾ ਇਹ ਨਿਤਨੇਮ ਸੀ, ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਪਾਣੀ ਕਰਨਾ ਹੈ, ਬਿਰਤੀ ਨੂੰ ਟਿਕਾਉਣਾ ਹੈ ਨਿੱਜ ਸਰੂਪ ਦੇ ਵਿੱਚ, ਤੇ ਉਸ ਤੋਂ ਬਾਅਦ ਜਿੰਨਾ ਚਿਰ ਸੂਰਜ ਉਦੈ ਨਹੀਂ ਹੋ ਜਾਂਦਾ ਉਹਨਾਂ ਚਿਰ ਆਨੰਦ ਦੇ ਨਾਲ ਆਪਣਾ ਜੋ ਨਿਤਨੇਮ ਹੈ, ਨਿਤਨੇਮ ਕਹਿੰਦੇ ਨੇ ਜੋ ਰੋਜ਼ ਹੀ ਕੀਤਾ ਜਾਵੇ, ਜੋ ਰੋਜ਼ ਦਾ ਕਰਮ ਹੋਵੇ, ਆਪਣੇ ਰੋਜ਼ ਦੇ ਕਰਮ ਨੂੰ ਸਤਿਗੁਰੂ ਜੀ ਇਸ ਤਰ੍ਹਾਂ ਪੂਰਾ ਕਰਦੇ ਸਨ।
ਸ਼ਾਸਤਰ ਬਾਸਤਰ ਕੋ ਅੰਗ ਸਜਾਏ ਬੈਠੇ ਬੀਚ ਖਾਲਸੇ ਆਏ।
ਫਿਰ ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਤੇ ਚੰਗੇ ਵਸਤਰਾਂ ਨੂੰ ਬਦਲ ਕੇ ਅੰਗ ਦੇ ਉੱਤੇ ਸਜਾ ਕੇ ਫਿਰ ਖਾਲਸੇ ਦੀ ਸਭਾ ਦੇ ਵਿੱਚ ਆਣ ਕੇ ਬਹਿ ਜਾਂਦੇ ਸਨ।
ਸਵਾ ਜਾਮ ਦਿਨ ਚੜੇ ਆਹਾਰਾ ਅਚੈ ਪ੍ਰਭੂ ਗੁਣ ਸਿੰਘ ਮਝਾਰਾ।
ਜਦੋਂ ਸਵਾ ਪਹਿਰ ਦਿਨ ਚੜ ਕੇ ਆ ਜਾਂਦਾ ਸੀ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕਦੇ ਸਨ ਆਪਣੇ ਬਹੁਤ ਸਾਰੇ ਸਿੰਘਾਂ ਦੀ ਸਭਾ ਦੇ ਵਿੱਚ। ਇਹ ਸਤਿਗੁਰਾਂ ਦਾ ਨਿੱਤਾ ਕਰਮ ਸੀ।
ਪੁਰ ਪਾਲੀ ਮੈਂ ਬਸਤ ਗੁਰ ਕੇ ਸਿੱਖ ਸੁਜਾਨ ਦਰਸ਼ਨ ਗੁਰ ਅਭਿਲਾਖ ਤੇ ਤਾਰਤ ਪ੍ਰੇਮ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਲੀ ਬਹੁਤ ਵੱਡਾ ਨਗਰ ਵਸਦਾ ਹੈ, ਉਸ ਪਾਲੀ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋ ਪ੍ਰੇਮੀ ਸਿੱਖ ਸ੍ਰੇਸ਼ਟ ਮਤ ਦੇ ਰਹਿੰਦੇ ਨੇ, ਉਹ ਸਤਿਗੁਰਾਂ ਦੇ ਦਰਸ਼ਨਾਂ ਦੇ ਅਭਿਲਾਖੀ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਵੱਡੀ ਪ੍ਰੀਤੀ ਹੈ। ਇਹ ਪਾਲੀ ਇੱਕ ਨਗਰ ਹੈ, ਜੋਧਪੁਰ ਤੋਂ ਅੱਗੇ ਹੈ, ਉਜੈਨ ਤੋਂ 250 ਮੀਲ ਉਰਾਂ ਹੈ ਤੇ ਨੰਦੇੜ ਤੋਂ ਲਗਭਗ 500 ਮੀਲ ਉੱਤਰ ਵੱਲ ਹੈ ਪਾਲੀ ਨਗਰ। ਕਵੀ ਜੀ ਲਿਖਦੇ ਨੇ ਉਸ ਪਾਲੀ ਨਗਰ ਦੇ ਦੋ ਪ੍ਰੇਮੀ ਸਤਿਗੁਰਾਂ ਦੇ ਸਿੱਖ ਉਸ ਪਾਲੀ ਨਗਰ ਦੇ ਵਿੱਚ ਰਹਿੰਦੇ ਸਨ।
ਸੋ ਚੱਲ ਕਰ ਸ੍ਰੀ ਪ੍ਰਭ ਟਿਗ ਆਏ ਦੈ ਜਮ ਤਾਰਿਆ ਕੋਰ ਕੋ ਲਿਆਏ।
ਉਹ ਜੋ ਪਾਲੀ ਸ਼ਹਿਰ ਦੇ ਵਿੱਚ ਵਸਣ ਵਾਲੇ ਸਿੰਘ ਸਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਹਜੂਰ ਪਹੁੰਚੇ ਨੇ ਤੇ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਉਹਨਾਂ ਨੇ ਦੋ ਖੰਜਰ ਦੋ ਕਟਾਰਾਂ ਲਿਆਂਦੀਆਂ ਨੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੁਭਾਅ ਦਾ ਕਿ ਸ਼ਸਤਰਾਂ ਨੂੰ ਬੜਾ ਪ੍ਰੇਮ ਕਰਦੇ ਨੇ, ਇਸ ਕਰਕੇ ਉਹਨਾਂ ਨੇ ਕੋਈ ਪੈਸਾ ਮੱਥਾ ਨਹੀਂ ਟੇਕਿਆ, ਸਤਿਗੁਰਾਂ ਦੇ ਹਜੂਰ ਬਹੁਤ ਸੋਹਣੀਆਂ ਦੋ ਕਟਾਰਾਂ ਮੱਥਾ ਟੇਕੀਆਂ।
ਕੰਚਨ ਲਿਪਤ ਚਾਰ ਚਮਕੰਤੀ ਉੱਤਮ ਲੋਹ ਫੁਲਾਇਦ ਵੰਤੀ।
ਕਵੀ ਜੀ ਲਿਖਦੇ ਨੇ ਉਹ ਕਟਾਰਾਂ ਦੀ ਜਿਹੜੀ ਮੁੱਠ ਹੈ ਉਹਦੇ ਤੇ ਸੋਨਾ ਮੜਿਆ ਹੋਇਆ, ਬੜੀਆਂ ਸੋਹਣੀਆਂ ਨੇ, ਉਹ ਸੋਨਾ ਬੜਾ ਚਮਕਦਾ ਹੈ, ਉੱਤਮ ਲੋਹੇ ਦੀ ਫੁਲਾਦ ਦਾ ਜਿਹੜਾ ਲੋਹਾ ਹੈ ਨਾ ਉਹਦੀਆਂ ਉਹ ਬਣੀਆਂ ਹੋਈਆਂ ਨੇ, ਬੜੀਆਂ ਪੱਕੀਆਂ ਨੇ ਤੇ ਤਿੱਖੀਆਂ ਨੇ।
ਪੀਚਨ ਪੀਚਨ ਕਰੀ ਨਰੀ ਚਨ ਪਏ ਪ੍ਰਸਾਨ ਕਿਰਪਾ ਤਰ ਈਚਣ।
ਜਦੋਂ ਸਤਿਗੁਰਾਂ ਦੇ ਅੱਗੇ ਦੋ ਕਟਾਰਾਂ ਉਹਨਾਂ ਨੇ ਮੱਥਾ ਟੇਕੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਨਿਰੀਖਣ ਕੀਤਾ, ਉਹਨਾਂ ਦਾ ਨਿਰੀਖਣ ਕੀਤਾ, ਉਹਨਾਂ ਨੂੰ ਪਰਖਿਆ, ਸਤਿਗੁਰਾਂ ਨੇ ਦੇਖਿਆ ਕਿ ਬੜੀਆਂ ਤੀਛਣ ਨੇ ਬੜੀਆਂ ਤਿੱਖੀਆਂ ਨੇ, ਬੜੀਆਂ ਭੀਛਣ ਨੇ ਬੜੀਆਂ ਭਿਆਨਕ ਨੇ, ਭਏ ਪ੍ਰਸੰਨ ਕਿਰਪਾ ਤਰ ਈਚਣ। ਕਹਿਣ ਤੋਂ ਪਾਵੇ ਕਿ ਪ੍ਰਸੰਨ ਹੋਏ ਨੇਤਰਾਂ ਵਿੱਚ ਕਿਰਪਾ ਧਾਰਨ ਕੀਤੀ ਉਹਨਾਂ ਦੋਵਾਂ ਸਿੱਖਾਂ ਦੇ ਉੱਤੇ।
ਪੂਰੀ ਕਾਮਨਾ ਸਿੱਖਣ ਕੇਰੀ ਤੈਨੂੰ ਉਪਰ ਕਰੀ ਖੁਸ਼ੀ ਬੜੇਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਸਿੱਖਾਂ ਦੀ ਭੇਟਾਂ ਨੂੰ ਪ੍ਰਵਾਨ ਕੀਤਾ ਤੇ ਸਤਿਗੁਰੂ ਜੀ ਨੇ ਉਹਨਾਂ ਦੇ ਮਨ ਦੀਆਂ ਕਾਮਨਾਵਾਂ ਨੂੰ ਪੂਰਨ ਕੀਤਾ। ਇਸ ਤਰੀਕੇ ਦੇ ਨਾਲ ਉਹਨਾਂ ਦੋਵਾਂ ਸਿੱਖਾਂ ਦੇ ਉੱਤੇ ਸਤਿਗੁਰਾਂ ਨੇ ਵੱਡੀ ਖੁਸ਼ੀ ਜ਼ਾਹਿਰ ਕੀਤੀ। ਇਤਨੇ ਮੇ ਪਠਾਨ ਚਲੇ ਆਇਓ, ਫਿਰ ਹੋਏ ਸਨਮੁਖ ਸੀਸ ਟਿਕਾਇਓ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਉਹੀ ਪਠਾਨ ਗੁਲਖਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ, ਆਣ ਕੇ ਉਹਨੇ ਸਤਿਗੁਰਾਂ ਨੂੰ ਸਲਾਮ ਅਦਾ ਕੀਤੀ।
ਸਾਦਰ ਨਿਕਟ ਬਿਠਾਵਨ ਕੀਨਾ, ਜਮ ਤਰ ਤਿਸ ਕੇ ਕਰ ਮੈਂ ਦੀਨਾ।
ਰੋਜ਼ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਲਖਾਂ ਨੂੰ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾ ਲਿਆ ਤੇ ਇਸ ਤੋਂ ਬਾਅਦ ਇੱਕ ਜਿਹੜੀ ਜਮਤਰ ਸੀ, ਇੱਕ ਉਹ ਜਿਹੜੀ ਕਟਾਰ ਸੀ ਨਾ, ਉਹਦੇ ਹੱਥ ਦੇ ਵਿੱਚ ਫੜਾ ਦਿੱਤੀ ਤੇ ਨਾਲ ਹੀ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਗੁਲਖਾਂ ਦੇਖ ਵਾਰ ਕੋ ਕਰੈ, ਨਿਜ ਛਤਰੂ ਕੇ ਪ੍ਰਾਨਣ ਹਰੈ। ਗੁਲਖਾਂ ਦੇ ਹੱਥ ਦੇ ਵਿੱਚ ਉਹ ਕਟਾਰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਲਖਾਂ ਦੇਖ ਤਾਂ ਸਹੀ ਕਿ ਇਹਦਾ ਵਾਰ ਕਰਨ ਦੇ ਨਾਲ ਵੈਰੀ ਕਿੰਨੀ ਕੁ ਛੇਤੀ ਮਰ ਸਕਦਾ। ਗੁਰੂ ਜੀ ਕਹਿੰਦੇ ਨੇ ਨਿਜ ਛਤਰੂ ਕੇ ਪ੍ਰਾਨਣ ਹਰੈ, ਇਸ ਕਟਾਰ ਨੂੰ ਦੇਖ ਕੇ ਇਹਦਾ ਨਿਰੀਖਣ ਕਰ ਕਿ ਕਿੰਨੇ ਵਾਰ ਕਰਨ ਦੇ ਨਾਲ ਵੈਰੀ ਇਹਦੇ ਨਾਲ ਮਰ ਸਕਦਾ।
ਲੱਗੇ ਕਾਵ ਕੇ ਸਨਮੁਖ ਹੋਏ, ਵਾਰ ਕਰੈ ਕੈਦੋ ਨਹੀਂ ਸੋਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਵੈਰੀ ਨੂੰ ਇਸਦਾ ਜ਼ਖਮ ਲੱਗ ਜਾਵੇ ਤਾਂ ਕੀ ਉਹ ਸਾਹਮਣੇ ਹੋ ਕੇ ਉਲਟਵਾਂ ਵਾਰ ਕਰ ਸਕਦਾ ਹੈ ਕਿ ਨਹੀਂ? ਭਾਵ ਇਸਦਾ ਜ਼ਖਮ ਖਾ ਕੇ ਵਾਰ ਕਰਨ ਦੀ ਤਾਕਤ ਉਸ ਦੁਸ਼ਮਣ ਦੇ ਵਿੱਚ ਰਹੇਗੀ ਜਾਂ ਉਹ ਮਰ ਜਾਏਗਾ। ਗੁਰੂ ਜੀ ਨੇ ਕਟਾਰ ਹੱਥ ਦੇ ਵਿੱਚ ਦੇ ਦਿੱਤੀ ਹੈ। ਕਹਿੰਦੇ ਨੇ ਪਰਖ ਕਰ ਕਿ ਜੇ ਇਸ ਕਟਾਰ ਦਾ ਵੈਰੀ ਦੇ ਉੱਤੇ ਵਾਰ ਕੀਤਾ ਜਾਵੇ ਤੇ ਵਾਰ ਕਰਨ ਤੋਂ ਬਾਅਦ ਉਹ ਦੂਸਰਾ ਵਾਰ ਸਾਡੇ ਤੇ ਕਰ ਸਕੇਗਾ ਜਾਂ ਕਿ ਨਹੀਂ ਕਰ ਸਕੇਗਾ। ਤੇਰੇ ਖਿਆਲ ਦੇ ਮੁਤਾਬਕ ਇਹ ਕਿੰਨੀ ਕੁ ਚੰਗੀ ਹੈ, ਕਿੰਨੇ ਵਾਰ ਕਰਨ ਦੇ ਨਾਲ ਵੈਰੀ ਨੂੰ ਮਾਰਿਆ ਜਾ ਸਕਦਾ? ਕਿਉਂਕਿ ਤਲਵਾਰ ਨਹੀਂ ਹੈ, ਇੱਕ ਛੋਟੀ ਕਟਾਰ ਹੈ, ਛੋਟਾ ਇੱਕ ਛੁਰਾ ਹੈ।
ਸੁਣ ਪਠਾਨ ਏ ਮਬਾਕ ਬਖਾਨਾ, ਆਸ ਜਮ ਤਰ ਜੇ ਹੋਏ ਮਮ ਪਾਨਾ।
ਗੁਲਖਾਂ ਪਠਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਕਹਿਣ ਲੱਗਾ ਹੇ ਗਰੀਬਨਵਾਜ, ਜੇ ਇਸ ਤਰ੍ਹਾਂ ਦੀ ਕਟਾਰ ਮੇਰੇ ਹੱਥ ਦੇ ਵਿੱਚ ਹੋਵੇ ਤੇ ਕਹਿੰਦਾ ਬਲ ਤੇ ਕਰੋ ਵਾਰ ਇੱਕ ਐਸੇ, ਉਕਸਣ ਦਿਓ ਨਹੀਂ ਰਿਪ ਕੈਸੇ। ਗੁਲਖਾਂ ਕਹਿਣ ਲੱਗਾ ਜੇ ਇਸ ਤਰ੍ਹਾਂ ਦੀ ਕਟਾਰ ਮੇਰੇ ਹੱਥ ਦੇ ਵਿੱਚ ਹੋਵੇ ਮੈਂ ਜ਼ੋਰ ਦੇ ਨਾਲ ਵੈਰੀ ਤੇ ਇੱਕ ਹੀ ਵਾਰ ਕਰਾਂਗਾ ਤੇ ਵੈਰੀ ਮੇਰੇ ਤੇ ਉਲਟਵਾਂ ਵਾਰ ਨਹੀਂ ਕਰ ਸਕੇਗਾ। ਭਾਵ ਇੱਕ ਵਾਰ ਦੇ ਨਾਲ ਹੀ ਮੈਂ ਇਸ ਕਟਾਰ ਦੇ ਨਾਲ ਉਸ ਨੂੰ ਮਾਰ ਸਕਦਾ ਹੈ। ਇਹ ਇੰਨੀ ਵਧੀਆ ਕਟਾਰ ਹੈ। ਇਸ ਤਰੀਕੇ ਦੇ ਨਾਲ ਉਸ ਗੁਲਖਾਂ ਨੇ ਉਸ ਕਟਾਰ ਦੀ ਸਿਫਤ ਕਰਨੀ ਸ਼ੁਰੂ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਇੱਥੇ ਸਮਾਪਤੀ ਹੈ। ਕੱਲ ਨੂੰ ਸਤਿਗੁਰੂ ਜੀ ਦੇ ਵਿੱਚ ਤੇ ਉਸ ਗੁਲਖਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਾਰਤਾਲਾਪ ਹੋਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦਿੰਦਾ ਹਾਂ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ।
ਹੇ ਅਚੁੱਤ ਹੇ ਪਾਰ ਬ੍ਰਹਮੇ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ